ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਏਕਤ ਘਰ ਆਣ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਏਕਤ ਘਰ ਆਣ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗਾ ਢਹਿ ਪਾਉ, ਸਭ ਕਿਛ ਜਾਣੈ ਜਾਣ। ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਹਿਮਾਨ। ਸਤਿਗੁਰ ਕਾ ਭਾਣੈ ਭੀ ਚਲਹੇ, ਤਾਂ ਦਰਗਹ ਪਾਵਹੇ ਮਾਨ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਣ ਤਿਗ ਖਾਣ। ਮਹੱਲਾ ਤੀਜਾ, ਹਰ ਗੁਣ ਤੋਟ ਨਾ ਆਵਈ, ਕੀਮਤ ਕਹਿਣ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵਹੇ, ਗੁਣ ਮਹਿ ਰਹ ਸਮਾਏ। ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ। ਹਰ ਪਾਠ ਲੱਗਾ ਅਧਕਾਈ, ਬਾਹੋ ਬਾਹੋ ਬਿਦ ਭਾਤ ਕਰ। ਕੋਈ ਬੂਝੈ ਬੂਝਣਹਾਰਾ, ਅੰਤਰ ਬਵੇਕ ਕਰ। ਸੋ ਬੂਝੈ ਇਹੋ ਬਵੇਕ, ਜਿਸ ਬੁਝਾਏ ਆਪ ਹਾਰ। ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਾਰ ਸਤ ਹਾਰ। ਸੋ ਬੂਝੈ ਇਹੋ ਬਿਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹੈ ਵਿਚਾਰਾ, ਗੁਰਮੁਖ ਹਰ ਸਤ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਾਧ ਸੰਗਤ ਜੀ, ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਔਰ ਵਿਸ਼ੇਸ਼ ਕਰਕੇ ਅੱਜ ਦੇ ਹੁਕਮਨਾਮੇ ਦਾ ਕੇਂਦਰੀ ਨੁਕਤਾ ਹੈ ਗੁਰੂ ਕੇ ਸਿੱਖਾ ਈਰਖਾ ਛੱਡ। ਜਿੰਨਾ ਚਿਰ ਈਰਖਾ ਨਾ ਗਈ, ਉਹਨਾਂ ਚਿਰ ਪਰਮਾਤਮਾ ਦੀ ਰਹਿਮਤ ਨਸੀਬ ਨਹੀਂ ਹੁੰਦੀ, ਔਰ ਉਹ ਮਨੁੱਖ ਜਿਹੜੇ ਈਰਖਾ ਤੋਂ ਰਹਿਤ ਹੋ ਕਰਕੇ ਉਸ ਪਰਿਪੂਰਨ ਪਰਮਾਤਮਾ ਨਾਲ ਜੁੜੇ, ਮਨ ਦੀ ਭਟਕਣਾ ਮਿਟੀ, ਔਰ ਉਹ ਹਰੀ ਦੇ ਪਿਆਰੇ ਹਰੀ ਦਾ ਰੂਪ ਹੋ ਗਏ। ਇਹਨੂੰ ਆਪਾਂ ਸਾਦੀ ਭਾਸ਼ਾ ਵਿੱਚ ਇਉਂ ਕਹਿ ਸਕਦੇ ਹਾਂ, ਗੁਰਮੁਖੋ ਇਹ ਪਾਵਨ ਪਵਿੱਤਰ ਫਰਮਾਨ ਸੋਠ ਦੀ ਵਾਰ ਵਿੱਚੋਂ ਆਪਾਂ ਨੂੰ ਗੁਰਦੇਵ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ 22 ਵਾਰਾਂ ਹਨ। ਉਹਨਾਂ 22 ਵਾਰਾਂ ਦੇ ਵਿੱਚੋਂ 8 ਵਾਰਾਂ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਚਾਰਨ ਕੀਤੀਆਂ ਹੋਈਆਂ ਨੇ। ਇਹ ਗੱਲ ਤਾਂ ਕਹੀ ਹੈ, ਜਦੋਂ ਅਸੀਂ ਕੋਈ ਵਾਰ ਪੜ੍ਹਦੇ ਹਾਂ ਨਾ ਤਾਂ ਵਾਰ ਤੋਂ ਪਹਿਲਾਂ ਮਹੱਲੇ ਦਾ ਜ਼ਿਕਰ ਆਉਂਦਾ ਹੈ। ਔਰ ਕਈ ਗੁਰਮੁਖ ਪਿਆਰੇ ਸਾਡੀਆਂ ਪੈਣਾਂ ਅਤੇ ਕਈ ਵੀਰ ਪੁੱਛਦੇ ਨੇ ਵੀ ਭਾਈ ਸਾਹਿਬ ਇਹਦਾ ਅਰਥ ਕੀ ਹੋਇਆ। ਉਹਦਾ ਭਾਵ ਇਹ ਹੁੰਦਾ ਹੈ ਕਿ ਉਸ ਵਾਰ ਦੀਆਂ ਜਿੰਨੀਆਂ ਵੀ ਪੌੜੀਆਂ ਨੇ ਉਹ ਉਸ ਮਹੱਲੇ ਨਾਲ ਸੰਬੰਧਿਤ ਹਨ। ਕਹਿਣ ਤੋਂ ਭਾਵ ਕਿ ਜਿਹੜੀ ਇਹ ਸੋਠ ਦੀ ਵਾਰ ਹੈ, ਸ਼ਲੋਕ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਾਂਝੇ ਨੇ, ਕਿਤੇ ਪੰਚਮ ਪਾਤਸ਼ਾਹ ਮਹਾਰਾਜ ਦਾ ਸਲੋਕ ਹੈ, ਕਿਤੇ ਤੀਸਰੇ ਪਾਤਸ਼ਾਹ ਦਾ ਸਲੋਕ ਉਚਾਰਨ ਕੀਤਾ ਹੈ। ਲੇਕਿਨ ਪੌੜੀਆਂ ਜਿੰਨੀਆਂ ਵੀ ਨੇ ਉਹ ਸਾਰੀਆਂ ਗੁਰੂ ਰਾਮਦਾਸ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹਨ। ਇੱਕ ਵਿਸ਼ੇਸ਼ ਤੌਰ 'ਤੇ ਅੱਜ ਜੋ ਨੁਕਤਾਚੀਨੀ ਦਾ ਵਿਸ਼ਾ ਹੈ ਨਾ, ਉਹ ਸ਼ਬਦ ਦੀ ਭੂਮਿਕਾ 'ਤੇ ਕਿੰਤੂ ਕਰਦੇ ਨੇ ਵੀ ਸ਼ਾਇਦ ਗੁਰੂ ਪਾਤਸ਼ਾਹ ਬੈਠੇ ਬਾਣੀ ਚਾਰੀ ਗਏ। ਗੁਰਮੁਖੋ, ਹਰ ਚੀਜ਼ ਦੇ ਤਿੰਨ ਪੱਖ ਹੁੰਦੇ ਹਨ। ਪਹਿਲਾ ਕਾਰਨ, ਦੂਸਰੀ ਘਟਨਾ, ਅਤੇ ਘਟਨਾ ਤੋਂ ਬਾਅਦ ਸਿੱਟਾ ਨਤੀਜਾ। ਅੱਜ ਦੇ ਪਾਵਨ ਪਵਿੱਤਰ ਫਰਮਾਨ ਦੀ ਜੋ ਭੂਮਿਕਾ ਹੈ ਉਹ ਇਹ ਹੈ ਕਿ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਅਮਰਦਾਸ ਪਾਤਸ਼ਾਹ ਮੇਰੇ ਸਿਰ ਦੇ ਸਾਈਂ, ਉਹ ਵਿਚਰ ਰਹੇ ਨੇ ਅਤੇ ਸਿੱਖਾਂ ਦਾ ਮੁਖੀਆ ਮਿਲ ਗਿਆ ਗੁਰਦੇਵ ਨੂੰ। ਇਹਦੇ ਨਾਲ ਇੱਕ ਥੋੜ੍ਹੀ ਜਿਹੀ ਹੋਰ ਬੇਨਤੀ ਕਰਾਂ, ਤੁਸੀਂ ਦੁਨੀਆ ਦੇ ਜਿੰਨੇ ਵੀ ਧਰਮ ਨੇ ਉਹਨਾਂ ਧਰਮਾਂ ਦੇ ਗ੍ਰੰਥਾਂ ਦਾ ਮੁਤਾਲਿਆ ਕਰੋ। ਕਿਤੇ ਭਾਵੇਂ ਉਹ ਈਸਾਈਅਤ ਹੈ, ਭਾਵੇਂ ਇਸਲਾਮ ਹੈ, ਭਾਵੇਂ ਹਿੰਦੂ ਮਤ ਹੈ, ਭਾਵੇਂ ਘੋਰ ਹੈ, ਹਰ ਮਤ ਵਿੱਚ ਪਰਮਾਤਮਾ ਦੇ ਨਾਲ ਇੱਕ ਹੋਰ ਪੱਖ ਦਾ ਜ਼ਿਕਰ ਕੀਤਾ ਉਹਨਾਂ ਨੇ। ਬਾਈਬਲ ਪੜ੍ਹੋ, ਕੁਰਾਨ ਪੜ੍ਹੋ, ਉੱਥੇ ਖੁਦਾ ਦੇ ਨਾਲ ਸ਼ੈਤਾਨ ਦੀ ਚਰਚਾ ਹੈ। ਇੱਕ ਖੁਦਾ, ਦੂਜਾ ਸ਼ੈਤਾਨ, ਕਿਤੇ ਉਹਨੂੰ ਇਬਲੀਸ ਲਿਖਿਆ ਹੈ, ਵੱਖ ਵੱਖ ਨਾਮ ਨੇ ਉਹਦੇ। ਜਿਵੇਂ ਅੰਗਰੇਜ਼ੀ ਵਾਲੇ ਕਈ ਥਾਵਾਂ 'ਤੇ ਉਹਨੂੰ ਡੈਵਲ ਕਹਿੰਦੇ, ਕਿਤੇ ਇੰਪ ਕਹਿ ਦਿੰਦੇ ਨੇ। ਇਸੇ ਤਰ੍ਹਾਂ ਸਾਡੇ ਭਾਰਤੀ ਪੁਰਾਤਨ ਸਨਾਤਨ ਮਤ ਦੇ ਗ੍ਰੰਥਾਂ ਵਿੱਚ ਮਾਇਆ ਦਾ ਜ਼ਿਕਰ ਹੈ। ਇੱਕ ਬ੍ਰਹਮ, ਉਹਦੇ ਬਿਲਕੁਲ ਅਪੋਜੀਸ਼ਨ ਮਾਇਆ, ਜਿਹੜੀ ਉਹ ਅਪੋਜੀਸ਼ਨ ਪਾਰਟੀ, ਉਹਨੂੰ ਸ਼ੈਤਾਨ ਕਹਿ ਲਈਏ, ਉਹਨੂੰ ਮਾਇਆ ਕਹਿ ਲਈਏ, ਉਹ ਅੱਠੇ ਪਰ ਸਾਡੀ ਬਿਰਤੀ ਨੂੰ ਪਰਮਾਤਮਾ ਦੇ ਨਾਲੋਂ ਤੋੜਨ ਦਾ ਯਤਨ ਕਰਦੀ ਹੈ, ਉਹ ਸਾਨੂੰ ਪਰਮਾਤਮਾ ਨਾਲ ਜੁੜ ਨਹੀਂ ਦਿੰਦੀ। ਆਪਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਉਚਾਰਨ ਕੀਤੀ ਬਾਣੀ ਰੋਜ਼ਾਨਾ ਪੜ੍ਹਦੇ ਹਾਂ। ਨਿਤਨੇਮ ਵਿੱਚ ਮਾਇਆ ਦੀ ਵਿਆਖਿਆ ਕੀ ਹੈ? ਅਸੀਂ ਆਮ ਕਰਕੇ ਜਿਹਦੇ ਕੋਈ ਚਾਰ ਪੈਸੇ ਨੂੰ ਕਹਿੰਦੇ ਬੜਾ ਮਾਇਆਧਾਰੀ, ਇਹ ਨਹੀਂ। ਹਜ਼ੂਰ ਨੇ ਬੜੀ ਸੁੰਦਰ ਵਿਆਖਿਆ ਕੀਤੀ ਮਾਇਆ ਦੀ, ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੈ ਪਾਉ ਦੂਜਾ ਲਾਇਆ। ਜਿਹੜੇ ਵੀ ਕਰਮ ਕਰਕੇ ਬੰਦਾ ਪਰਮਾਤਮਾ ਦੇ ਨਾਲੋਂ ਟੁੱਟ ਜਾਏ, ਭਾਵੇਂ ਉਹ ਕੋਈ ਵੀ ਕਰਮ ਹੈ, ਉਹ ਮਾਇਆ ਹੈ। ਇੱਥੋਂ ਤੱਕ ਮੈਂ ਤਗੜਾ ਗਿਆਨੀ ਹਾਂ, ਮਾਇਆ ਹੈ। ਮੈਂ ਤਗੜਾ ਧਿਆਨੀ ਹਾਂ, ਇਹ ਮਾਇਆ ਹੈ। ਮੈਂ ਤਗੜਾ ਸੇਵਾਦਾਰ, ਇਹ ਮਾਇਆ ਹੈ। ਕਹਿਣ ਤੋਂ ਭਾਵ ਮਾਇਆ ਦੀ ਪਕੜ ਹੀ ਮਾਇਆ, ਮੈਂ ਦੀ ਪਕੜ ਮਾਇਆ, ਮੈਂ ਦੀ ਪਕੜ। ਅਤੇ ਸਾਡਾ ਸੁਭਾਅ ਹੈ, ਅਸੀਂ ਹਰ ਚੀਜ਼ ਛੱਡ ਸਕਦੇ ਹਾਂ, ਲੇਕਿਨ ਮੈਂ ਨਹੀਂ ਛੱਡਦੇ। ਕਿ ਜਿੰਨਾ ਚਿਰ ਮੈਂ ਨਾ ਛੁੱਟੀ, ਉਹਨਾਂ ਚਿਰ ਬੇੜਾ ਬੰਨੇ ਨਹੀਂ ਹੋਣਾ। ਮੈਨੂੰ ਗ੍ਰੰਥ ਵਿੱਚੋਂ ਬੜੀ ਸੁੰਦਰ ਉਦਾਹਰਨ ਮਿਲੀ ਪੜ੍ਹਨ ਨੂੰ। ਚਾਰ ਗੱਭਰੂ ਬੇੜੀ ਤੇ ਬੈਠੇ ਵੀ ਦੂਸਰੇ ਪਾਸੇ ਜਾ ਕੇ ਆਪਾਂ ਨੂੰ ਅੱਜ ਛੁੱਟੀ ਵੀ ਦੂਜੇ ਪਾਸੇ ਆਪਾਂ ਖਾਣਾ ਪੀਣਾ ਜਿਹਨੂੰ ਤੁਸੀਂ ਪੜ੍ਹੇ ਲਿਖੇ ਪਿਕਨਿਕ ਕਹਿ ਦਿੰਦੇ ਹੋ। ਬੇੜੀ ਤੇ ਬੈਠ ਕੇ ਨਸ਼ਾ ਕੀਤਾ ਸੀ ਤੇ ਕਿਤੇ ਜ਼ਿੰਦਗੀ ਵਿੱਚ ਤੁਹਾਨੂੰ ਦਰਿਆਵਾਂ ਦੇ ਕੰਢਿਆਂ ਤੇ ਜਾਣ ਦਾ ਮੌਕਾ ਮਿਲੇ ਤੇ ਮਲਾਹ ਭਰਾ ਆਪਣੀ ਬੇੜੀ ਨੂੰ ਰਾਤ ਨੂੰ ਕਿੱਲੇ ਨਾਲ ਬੰਨ ਜਾਂਦੇ ਹਨ, ਇਹ ਉਹਨਾਂ ਦਾ ਰੋਜ਼ਾਨਾ ਦਾ ਕਰਮ ਹੈ ਤਾਂ ਕਿ ਬੇੜੀ ਰੁੜ ਨਾ ਜਾਏ। ਮਲਾਹ ਬੇੜੀ ਬੰਨ ਕੇ ਚਲਾ ਗਿਆ, ਨੌਜਵਾਨ ਬੇੜੀ ਤੇ ਬੈਠੇ ਸਾਰੀ ਰਾਤ ਚੱਪੂ ਲਾਉਂਦੇ ਰਹੇ। ਉੱਧਰ ਦਿਨ ਦਾ ਚੜਾਅ ਹੋਇਆ, ਨਸ਼ਾ ਕੁਝ ਉਤਰਿਆ ਤੇ ਇੱਕ ਕਹਿਣ ਲੱਗਾ, ਭਾਈ ਹੁਣ ਬੱਸ ਕਰੋ ਆਪਾਂ ਕੰਢੇ ਤੇ ਆ ਗਏ। ਦੂਜਾ ਕਹਿਣ ਲੱਗਾ ਵੀ ਕੰਢੇ ਤੇ ਆਏ ਨਹੀਂ ਆਪਾਂ, ਕੰਢੇ ਤੋਂ ਤੁਰੇ ਹੀ ਨਹੀਂ, ਕਿਉਂ? ਆਪਾਂ ਰੱਸਾ ਨਹੀਂ ਖੋਲਿਆ, ਜਿੰਨਾ ਚਿਰ ਰੱਸਾ ਨਾ ਖੋਲੇ ਉਨਾ ਚਿਰ ਚੱਪੂ ਮਾਰਨ ਦਾ ਕੀ ਫਾਇਦਾ। ਇਹ ਗੱਲ ਗੁਰਮੁਖੋ ਵਿਦਵਾਨਾਂ ਨੇ ਕੇਵਲ ਸਮਝਾਉਣ ਲਈ ਕਹੀ ਹੈ। ਆਪਾਂ ਗੁਰਦੁਆਰੇ ਵੀ ਆਉਣੇ ਆਉਣਾ ਚਾਹੀਦਾ, ਮੰਦਿਰ ਵਿੱਚ ਵੀ ਆਉਣੇ ਆਉਣਾ ਚਾਹੀਦਾ, ਮਸੀਤ ਵਿੱਚ ਵੀ ਆਉਣੇ ਆਉਣਾ ਚਾਹੀਦਾ, ਪਰ ਜਿੰਨਾ ਚਿਰ ਮੈਂ ਦਾ ਰੱਸਾ ਨਾ ਵੱਢਿਆ ਉਨਾ ਚਿਰ ਬੇੜੀ ਬੰਨੇ ਨਹੀਂ ਦੇ ਜਾਣੀ। ਮੈਂ ਦਾ ਰੱਸਾ, ਇਸ ਪ੍ਰਕਾਰ ਗੁਰਮੁਖੋ ਜਦੋਂ ਤੋਂ ਦੁਨੀਆ ਬਣੀ ਈਰਖਾ ਚੱਲਦੀ ਹੈ। ਜਿਹੜਾ ਚੋਰ ਹੈ ਨਾ, ਉਹਨੂੰ ਦੀਵਾ ਨਹੀਂ ਚੰਗਾ ਲੱਗਦਾ। ਮੈਨੂੰ ਚੰਗੀ ਤਰ੍ਹਾਂ ਤੇਤੇ ਵੀ ਇੱਥੇ ਦੀਵਾਲੀ ਦੇ ਮੌਕੇ 'ਤੇ ਮਸਕੀਨ ਸਾਹਿਬ ਜੀ ਨੇ ਹਰ ਸਾਲ ਆਉਣਾ ਅਤੇ ਉਹਨਾਂ ਦੀ ਕਥਾ ਦੇ ਵਿੱਚੋਂ ਇੱਕ ਮੈਨੂੰ ਬੜੀ ਚੰਗੀ ਗੱਲ ਲੱਗੀ ਸੀ, ਮੈਂ ਉਹ ਸਾਂਝੀ ਕਰਨ ਲੱਗਾ। ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਮਸਕੀਨ ਸਾਹਿਬ ਜੀ ਨੂੰ ਵੀ ਦਰਬਾਰ ਸਾਹਿਬ 'ਤੇ ਵਾਰ ਵਾਰ ਹਮਲੇ ਕਿਉਂ ਹੁੰਦੇ ਨੇ, ਇੰਨੇ ਧਰਮ ਮੰਦਰ ਨੇ, ਇੱਥੇ ਹਮਲਿਆਂ ਦਾ ਕਾਰਨ ਕੀ ਹੈ? ਅਤੇ ਮਸਕੀਨ ਸਾਹਿਬ ਨੇ ਬੜਾ ਸੁੰਦਰ ਜਵਾਬ ਦਿੱਤਾ, ਮੇਰੇ ਮਨ ਨੂੰ ਟੁੰਬਿਆ ਅਤੇ ਮੈਂ ਤਾਂ ਬੇਨਤੀ ਕਰਨ ਲੱਗਾ। ਉਹ ਕਹਿੰਦੇ ਇੱਥੇ ਸੱਚ ਦਾ ਦੀਵਾ ਜਗਦਾ, ਸੱਚ ਦਾ, ਅਤੇ ਜਿਸੇ ਸੱਚ ਦਾ ਦੀਵਾ ਜਗਦਾ ਉਹ ਚੋਰਾਂ ਨੂੰ ਚੰਗਾ ਨਹੀਂ ਲੱਗਦਾ, ਕਿਉਂਕਿ ਚੋਰ ਅਤੇ ਦੀਵਾ ਇਕੱਠੇ ਨਹੀਂ ਰਹਿ ਸਕਦੇ। ਚੋਰ ਹਨੇਰਾ ਭਾਲਦਾ ਅਤੇ ਦੀਵਾ ਚੋਰ ਨੂੰ ਕਾਬੂ ਕਰਦਾ, ਇਸ ਕਾਰਨ ਕਰਕੇ ਇਹ ਥਾਂ ਵਾਰ ਵਾਰ ਦਰਬਾਰ ਸਾਹਿਬ 'ਤੇ ਹਮਲੇ ਹੋਏ, ਇਹ ਗੱਲ ਵਿੱਚੋਂ ਸੁਭਾਵਕ ਆਈ। ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਵਡਿਆਈ ਦੇਸਾਂ ਪ੍ਰਦੇਸਾਂ ਵਿੱਚ ਫੈਲੀ। ਅਸੀਂ ਪੜ੍ਹਦੇ ਹਾਂ ਗੋਇੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਪਾਸ ਬਣਾਇਓ, ਉਹ ਗੋਬਿੰਦ ਦੀ ਪੁਰੀ ਜਿੱਥੇ ਮਨੁੱਖਤਾ ਕੀ ਗੁਰਮੁਖੋ 22 ਸਾਲ ਪਸ਼ੂ ਅਤੇ ਪੰਛੀ ਵੀ ਨਹੀਂ ਮਰਿਆ। ਇਹ ਮੈਂ ਆਪਣੇ ਚਾਚਾ ਜੀ ਉਸਤਾਦ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਕੋਲੋਂ ਪੜ੍ਹਿਆ ਸੀ ਵੀ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਭਾਈ ਬੱਲੋ ਅਸੀਂ ਜਿੰਨਾ ਚਿਰ ਗੁਰਤਾ ਗੱਦੀ ਕਰਨੀ ਇੱਥੇ ਕਿਸੇ ਦੀ ਮੌਤ ਹੀ ਨਹੀਂ ਹੋਏਗੀ। ਪ੍ਰਿੰਸੀਪਲ ਸਤਵੀਰ ਸਿੰਘ ਨੇ ਇਹ ਲਿਖਿਆ ਵੀ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੀ ਉਹਨਾਂ ਚਿਰ ਕੋਈ ਗੱਭਰੂ ਆਪਣੇ ਮਾਪਿਆਂ ਦੇ ਅੱਗੇ ਨਹੀਂ ਤੁਰੇਗਾ, ਰੋਹ ਵਿਚਾਰ। ਇਉਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਵਡਿਆਈ ਥਾਂ ਥਾਂ 'ਤੇ ਫੈਲੇ ਅਤੇ ਜਿਹੜੇ ਇਰਖਾਲੂ ਨੇ ਉਹਨਾਂ ਨੂੰ ਗੁਰੂ ਕੀ ਵਡਿਆਈ ਚੰਗੀ ਨਹੀਂ ਲੱਗੀ। ਵੈਰੀ ਦਾ ਵੈਰੀ ਮਿੱਤਰ ਉੱਥੇ ਮਰਵਾਏ ਰਹਿੰਦੇ ਸਨ, ਉੱਥੇ ਸ਼ੇਖ ਰਹਿੰਦੇ ਸਨ ਅਤੇ ਮਰਵਾਇਆਂ ਨੇ ਸ਼ੇਖ ਨੂੰ ਚੁੱਕਣਾ ਦਿੱਤੇ ਅਤੇ ਇੱਥੇ ਸਿੱਖਾਂ ਦਾ ਬੋਲਬਾਲਾ ਤੁਹਾਡੀ ਚੱਲਦੀ ਅਤੇ ਇਹਨਾਂ ਨੂੰ ਪਾਸੇ ਕਰੋ ਇੱਥੋਂ। ਗੁਰੂ ਕੇ ਸਿੱਖ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਉਹ ਬਿਆਸਾ ਦਰਿਆ ਤੋਂ ਪਾਣੀ ਭਰ ਕੇ ਲਿਆਉਂਦੇ, ਇਹਨਾਂ ਨੇ ਗਲੇਲੇ ਮਾਰਨੇ ਸ਼ੁਰੂ ਕਰ ਦਿੱਤੇ। ਉਹਨਾਂ ਬੀਬੀਆਂ ਅਤੇ ਗੁਰਸਿੱਖਾਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਘੜੇ ਭੰਨਦੇ ਨੇ, ਹਜ਼ੂਰ ਕਹਿੰਦੇ ਕੋਈ ਗੱਲ ਨਹੀਂ ਗੁਰਮੁਖੋ ਵਾਹਿਗੁਰੂ ਭਲਾ ਕਰੇ ਮਸ਼ਕਾਂ ਬਣਾ ਲਓ। ਉਹਨਾਂ ਮਸ਼ਕਾਂ ਬਣਾ ਲਈਆਂ ਅਤੇ ਇਹਨਾਂ ਨੇ ਤੀਰਾਂ ਦੇ ਨਾਲ ਉਹਨਾਂ ਦੀਆਂ ਮਸ਼ਕਾਂ ਪਾੜਨੀਆਂ ਸ਼ੁਰੂ ਕਰ ਦਿੱਤੀਆਂ। ਫਿਰ ਗਾਗਰਾਂ ਤਾਂ ਗੱਲ ਆ ਗਈ, ਉਹ ਆਪਣੀ ਆਤ ਨਹੀਂ ਛੱਡਦੇ, ਤੇ ਕੁਦਰਤੀ ਤੌਰ ਤੇ ਉਹ ਸ਼ੇਖਾਂ ਦਾ ਮੁਖੀਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਸਾਹਮਣੇ ਨਿਗਾਹ ਪੈ ਗਿਆ ਤੇ ਹਜ਼ੂਰ ਉਹਨੂੰ ਸੰਬੋਧਨ ਕਰਕੇ ਸਿੱਖਿਆ ਦਿੰਦੇ ਨੇ ਭਾਈ ਗੁਰੂ ਦੇ ਸ਼ਬਦ ਨਾਲ ਜੋੜ ਪ੍ਰਲੋਕ ਨੂੰ ਸਵਾਰ। ਇਉਂ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਵੇਂ ਉਹ ਸ਼ੇਖ ਨੂੰ ਸਮਝਾਉਂਦੇ ਨੇ ਤੇ ਨਾਲ ਆਪਾਂ ਇਹ ਵੀ ਪੜ੍ਹਦੇ ਹਾਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਾਂਦੇ। ਇਹ ਨਹੀਂ ਵੀ ਸਤਿਗੁਰੂ ਪਾਤਸ਼ਾਹ ਨੇ ਕਈ ਵਾਰੀ ਸ਼ੇਖ ਨੂੰ ਆਖਿਆ ਤੇ ਆਪਾਂ ਜੋ ਮਰਜ਼ੀ ਕੰਮ ਕਰੀ ਚੱਲੀਏ, ਆਪਾਂ ਵੀ ਸਿੱਖਿਆ ਲੈਣੀ ਇਹਦੇ ਤੋਂ, ਅਸੀਂ ਵੀ ਆਪਣੇ ਜੀਵਨ ਨੂੰ ਮੋਲਡ ਕਰਨਾ ਢਾਲਣਾ। ਤਾਂ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਆਪਾਂ ਬਿਰਤੀ ਨੂੰ ਜੋੜੀਏ, ਸਹਿਯੋਗ ਦਿਓ ਤੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਸਿੱਖਾ ਚੌ ਚੱਕਿਆ ਚੌ ਵਾਇਆ।
ਇਹਦੇ ਵੱਖ ਵੱਖ ਜਿਵੇਂ ਜਿਵੇਂ ਕਿਸੇ ਨੂੰ ਅਨੁਭਵ ਹੈ ਨਾ, ਵੱਖ ਵੱਖ ਵਿਦਵਾਨਾਂ ਨੇ ਆਪੋ ਆਪਣੀ ਬੁੱਧੀ ਦੇ ਮੁਤਾਬਕ ਇਹਦੇ ਅਰਥ ਕਰਨੇ ਕੀਤੇ ਨੇ। ਦਾਵਾ ਕਿਸੇ ਦਾ ਨਹੀਂ ਵੀ ਮੇਰੇ ਠੀਕ ਹਨ। ਸਿੱਖਾ ਸੰਬੋਧਨ ਵਾਚਕ, ਸਿੱਖਾ ਇਹਦੇ ਦੋ ਅਰਥ ਪ੍ਰਚਲਿਤ ਨੇ। ਸਿੱਖਾ ਲੋਕਾਂ ਦੇ ਚੁੱਕਿਆਂ ਚੁਕਾਇਆਂ ਗੱਲ ਨਾ ਕਰ, ਇੱਕ ਤਾਂ ਇਹਦਾ ਅਰਥ ਇਹ ਹੈ। ਦੂਜਾ, ਸਿੱਖਾ ਤੈਨੂੰ ਚੌਂ ਚੱਕਾਂ 'ਚ ਲੋਕ ਜਾਣਦੇ ਹਨ। ਜਦੋਂ ਕੋਈ ਸਾਨੂੰ ਕਹਿ ਦੇਣਾ ਵੀ ਤੁਹਾਨੂੰ ਦੁਨੀਆ ਬੜੀ ਜਾਣਦੀ ਤੇ ਫੁੱਲ ਫੁੱਲ ਬਹਿੰਦੇ ਆ, ਫੁੱਲ ਫੁੱਲ ਸਾਨੂੰ ਬੜਾ ਭੁਲੇਖਾ ਵੀ ਸ਼ਾਇਦ ਅਸੀਂ ਕੀ ਬਣ ਗਏ ਹਾਂ, ਪਰ ਅਸੀਂ ਭੁੱਲ ਜਾਂਦੇ ਹਾਂ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਅਸੀਂ ਰਾਵਣ ਦੇ ਨਾਲੋਂ ਮੀਰ ਨਹੀਂ, ਰਾਵਣ ਦੇ ਨਾਲੋਂ ਵਿਦਵਾਨ ਨਹੀਂ, ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਰਾਵਣ ਨੂੰ ਮੂਰਖ ਲਿਖਿਆ। ਜੇ ਮੂਰਖ ਆਪਾਂ ਤਾਂ ਚਾਰ ਕੌਡੀਆਂ 'ਤੇ ਆਕੜ ਆਕੜ ਬਹਿ ਜਾਂਦੇ ਵੀ ਬੜੀ ਸਾਡੇ ਕੋਲ ਮਾਇਆ ਹੈ, ਅਤੇ ਇਹਦੀ ਮਿਰਥ ਆਪਣੇ ਚਾਚਾ ਜੀ ਕੋਲੋਂ ਪੜ੍ਹੇ ਨੇ। ਮਾਇਆ ਇਹ ਲਫ਼ਜ਼ ਤਾਂ ਜੋੜਿਆ ਹੈ, ਜਿਵੇਂ ਮਾਇਆ ਨਾਲ ਕੱਪੜਾ ਆਕੜ ਜਾਂਦਾ ਨਾ ਬੰਦਾ ਆਕੜ ਜਾਂਦਾ। ਅਤੇ ਤੀਜੀ ਗੱਲ, ਜਦੋਂ ਕੋਈ ਬੰਦਾ ਮਰ ਜਾਏ ਨਾ ਤਾਂ ਆਪਾਂ ਕਹਿੰਦੇ ਆਕੜ ਗਿਆ, ਕੱਪੜਾ ਪਾ ਦਿਓ। ਇਹਦਾ ਅੰਤਰੀਵ ਅਰਥ ਹੈ ਵੀ ਜਦੋਂ ਮਾਇਆ ਨੂੰ ਬੰਦਾ ਆਕੜ ਜਾ ਤਾਂ ਉਹਦੇ ਅੰਦਰੋਂ ਸ਼ੁਭ ਗੁਣ ਮੁੱਕ ਜਾਂਦੇ ਹਨ, ਨੇਕੀ ਮੁੱਕ ਜਾਂਦੀ। ਮੇਰੇ ਪਾਤਸ਼ਾਹ ਕਹਿੰਦੇ ਉਹ ਸਿੱਖਾ ਤੈਨੂੰ ਚੌਂ ਚੱਕਾਂ 'ਚ ਲੋਕ ਜਾਣਦੇ ਨੇ, ਤੂੰ ਮਰਵਾਇਆਂ ਦਾ ਚੌਂ ਚੁੱਕ ਉਹਨਾਂ ਦਾ ਚੁੱਕਿਆ ਚੁਕਾਇਆ ਕਹਿ ਰਿਹਾ ਹੈ।
ਇਹੋ ਮਨ ਇਕਤ ਘਰ ਆਣ,
ਜਿਵੇਂ ਆਪਾਂ ਕਹਿੰਦੇ ਵੀ ਗੁਰਮੁਖਾ ਸਾਡੀ ਗੱਲ ਧਿਆਨ ਨਾਲ ਸੁਣ, ਇਸੇ ਤਰ੍ਹਾਂ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਸ ਮਨ ਨੂੰ ਟਿਕਾਣੇ ਲਿਆਉਣਾ ਕਰ, ਇਹ ਮਨ ਕਾਬੂ ਨਹੀਂ ਜਾਉਂਦਾ। ਇਹਦੀ ਬੜੀ ਲੰਮੀ ਚੌੜੀ ਵਿਦਾਂਤ ਵਿੱਚ ਵਿਆਖਿਆ ਕੀਤੀ ਵਿਦਵਾਨ ਵੀਰਾਂ ਨੇ। ਉਹਨਾਂ ਨੇ ਮਨ ਦੇ ਨਾਲ ਪੰਜ ਚੀਜ਼ਾਂ ਦੀ ਤੁਲਨਾ ਕੀਤੀ ਵੀ ਜੇ ਆਪਾਂ ਕਹਿੰਦੇ ਵੀ ਗਿਆਨੀ ਜੀ ਮਨ ਦਾ ਕਿਵੇਂ ਪਤਾ ਲੱਗੇ ਕਿਹੋ ਜਿਹਾ, ਉਹਨਾਂ ਵਿਦਵਾਨ ਵੀਰਾਂ ਨੇ ਪੰਜ ਚਾਰ ਉਦਾਹਰਨਾਂ ਦਿੱਤੀਆਂ ਨੇ ਵੀ ਗੁਰਮੁਖਾ ਇਹਨਾਂ ਵੱਲ ਵੇਖ ਕੇ ਤੂੰ ਵੇਖ ਲੈ ਵੀ ਤੇਰਾ ਮਨ ਕਿਹੋ ਜਿਹਾ। ਉਹ ਤੁਲਨਾ ਕੀ ਹੈ, ਚਲ ਦਲ ਪੱਤਰ ਪਤਾਕ ਪੱਟ ਦਾਮਨ ਕਸ਼ਪ ਮਾਤ ਭੂਤ ਦੀਪ ਦੀਪਕ ਸਿਖਾ ਯੋਮਨ ਬਿਰਤ ਨਾਥ। ਚਲ ਦਲ ਤੋਂ ਭਾਵ ਹੈ ਵੀ ਜਿਵੇਂ ਪਿੱਪੜ ਦਾ ਬੂਟਾ ਹੋਵੇ ਨਾ ਵੱਡਾ ਜਾਂ ਛੋਟਾ, ਉਹਦੀ ਉੱਪਰਲੀ ਕਰੂੰਬਲੀ ਹਿਲਦੀ ਰਹਿੰਦੀ ਹੈ, ਨਿਸ਼ਾਨ ਸਾਹਿਬ ਦਾ ਫਰਲਾ ਹਿਲਦਾ ਰਹਿੰਦਾ ਹੈ, ਕਛੂ ਕੁਮੇ ਦੀ ਸਿਰੀ ਹਿਲਦੀ ਰਹਿੰਦੀ ਹੈ, ਦੀਵੇ ਦੀ ਲਾਟ ਕੰਬਦੀ ਰਹਿੰਦੀ ਹੈ, ਭੂਤ ਦੇ ਮੂੰਹ ਵਿੱਚੋਂ ਨਿਕਲਦੀ ਅੱਗ ਸਟੇਬਲ ਨਹੀਂ। ਇਸੇ ਤਰ੍ਹਾਂ ਜਿਵੇਂ ਇਹ ਪੰਜ ਚੀਜ਼ਾਂ ਸਟੇਬਲ ਨਹੀਂ, ਮਿੱਤਰਾ ਤੇਰਾ ਮਨ ਵੀ ਸਟੇਬਲ ਨਹੀਂ, ਉਪਰਾਲਾ ਕਰ ਇਹ ਮਨ ਕਿਤੇ ਇੱਕ ਘਰ ਵਿੱਚ ਆ ਜਾਏ ਟਿਕ ਜਾਏ।
ਇਹੜ ਤੇਹੜ ਛੱਡ ਤੂੰ,
ਇੱਧਰ ਉੱਧਰ ਦੀਆਂ ਗੱਲਾਂ, ਵਿੰਗੀਆਂ ਟੇਢੀਆਂ ਗੱਲਾਂ, ਏੜ ਤੇੜ ਤੋਂ ਭਾਵ ਜਿਹਨੂੰ ਆਪਾਂ ਕਹਿੰਦੇ ਇਵੇਂ ਇੱਧਰ ਉੱਧਰ ਦੀ ਨਾ ਮਾਰ, ਪੰਜਾਬੀ ਬੋਲੀ ਸਾਦੀ, ਏੜ ਤੇੜ ਤੋਂ ਭਾਵ ਵੀ ਇੱਧਰ ਉੱਧਰ ਦੀਆਂ ਛੱਡ ਦੇ, ਵਿੰਗੀਆਂ ਟੇਢੀਆਂ ਗੱਲਾਂ ਨਾ ਕਰ।
ਗੁਰ ਕਾ ਸ਼ਬਦ ਪਛਾਣ,
ਜਿਹੜਾ ਗੁਰੂ ਦਾ ਸ਼ਬਦ ਹੈ ਨਾ ਉਹਨੂੰ ਪਛਾਣਨਾ ਕਰ। ਗੁਰਮੁਖ ਮੇਰਾ ਜਾਤੀ ਵਿਸ਼ਵਾਸ ਹੈ ਜਾਤੀ, ਸਾਰੀ ਬਾਣੀ ਹੈ ਹੀ ਅੰਮ੍ਰਿਤ ਰੂਪ, ਆਪਾਂ ਜੇ ਕਿਤੇ ਗੁਰਬਾਣੀ ਦੀ ਇੱਕ ਪੰਕਤੀ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤੇ ਗੁਰਮੁਖੋ ਸਾਡੀਆਂ ਕੁੱਲਾਂ ਤਰ ਜਾਣ। ਬਾਣੀ ਤਾਂ ਹੈ ਹੀ ਗਮ, ਇਹਦਾ ਤੰਤ ਹੀ ਕੋਈ ਨਹੀਂ, ਪਰ ਜਿੰਨਾ ਕੁ ਮੈਨੂੰ ਗੁਰੂ ਨੇ ਸਮਝਾਇਆ, ਮੈਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਦੀ ਮੈਨੂੰ ਗੁਰੂ ਨੇ ਦਾਤ ਦਿੱਤੀ ਹੈ ਚਰਨ ਪਰਸਣ ਦੀ, ਆਪਾਂ ਕੇਵਲ ਤੇ ਕੇਵਲ ਇੱਕ ਪੰਕਤੀ ਨੂੰ ਪ੍ਰੈਕਟੀਕਲ ਤੌਰ 'ਤੇ ਆਪਣੇ ਜੀਵਨ 'ਤੇ ਢਾਲੀਏ ਅਤੇ ਆਪਣਾ ਜੀਵਨ ਸਫਲ ਹੋ ਜਾਏ। ਕਿਉਂਕਿ ਪੰਕਤੀ ਪੜ੍ਹੀ ਭਾਈ ਸਾਹਿਬ ਨੇ, ਗੁਰ ਕਾ ਸ਼ਬਦ ਪਛਾਣ, ਗੁਰੂ ਕਾ ਸ਼ਬਦ ਕਿਹੜਾ ਭਲਾ ਹੋ। ਸੰਚ ਹਰ ਤਨ ਪੂਜ ਸਤਿਗੁਰ ਮਨੋ ਛੋੜ ਵਿਕਾਰ, ਮੇਰੀ ਜਾਤੀ ਰਹਿ ਵੀ ਇਹ ਜਿੰਨੀ ਆ ਮੈਂ ਪੰਕਤੀ ਪੜ੍ਹੀ ਨੇ ਇਹਦੇ ਨਾਲ ਹੀ ਸਾਡਾ ਬੇੜਾ ਬੰਨਾ ਹੋ ਜਾਏ। ਕਿਹੜੀ ਕੀ ਭਾਵ? ਸੰਚ ਹਰ ਤਨ, ਸਾਡੀ ਸਾਰਿਆਂ ਦੀ ਕੋਸ਼ ਹੈ, ਵੱਡਿਆਂ ਛੋਟਿਆਂ ਦੀ, ਮਾਈ ਭਾਈ ਦੀ, ਕੋਈ ਗਰੀਬ ਜਾਂ ਅਮੀਰ, ਚਾਰ ਪੈਸੇ ਇਕੱਠੇ ਕਰ ਲਈਏ, ਹਰ ਇੱਕ ਦੀ ਕੋਸ਼ ਹੈ। ਹਜ਼ੂਰ ਕਹਿੰਦੇ ਗੁਰਮੁਖਾ ਜੇ ਇਕੱਠਿਆਂ ਕਰਨਾ ਤੇ ਵਾਹਿਗੁਰੂ ਦੇ ਨਾਮ ਨੂੰ ਇਕੱਠਿਆਂ ਕਰ, ਜਿੰਨਾ ਵਧਾ ਸਕਦਾ ਵਜਾ ਰਾਸ ਆਪਣੀ। ਪੂਜ ਸਤਿਗੁਰ, ਸਤਿਗੁਰੂ ਦੀ ਪੂਜਾ ਕਰ, ਮਨੋ ਛੋੜ ਵਿਕਾਰ, ਜਿਹੜੇ ਮਨ ਵਿੱਚ ਔਗਣ ਵਿਕਾਰ ਨੇ ਇਹਨਾਂ ਨੂੰ ਛੱਡ ਦੇ, ਇਹਦੇ ਨਾਲ ਹੀ ਬੇੜਾ ਬੰਨੇ ਹੋ ਜਾਏਗਾ। ਉਹ ਗੱਲ ਇੱਥੇ ਮੇਰੇ ਪਾਤਸ਼ਾਹ ਕਹਿੰਦੇ ਗੁਰ ਕਾ ਸ਼ਬਦ ਪਛਾਣ ਤੋਂ ਪਾਵੜਾ, ਗੁਰੂ ਦਾ ਉਪਦੇਸ਼ ਹੈ, ਗੁਰੂ ਦੀ ਸਿੱਖਿਆ ਹੈ, ਇਹਨੂੰ ਸਮਝਣ ਦਾ ਯਤਨ ਕਰ।
ਸਤਿਗੁਰ ਅੱਗੇ ਢਹਿ ਪਾਓ,
ਬੀਬੀਆਂ ਭੈਣਾਂ ਸੂਈ ਵਿੱਚ ਧਾਗਾ ਪਾਉਂਦੀਆਂ ਨੇ ਨਾ, ਤੇ ਕਈ ਵਾਰ ਬਜ਼ੁਰਗ ਮਾਤਾਵਾਂ ਕਹਿੰਦੀਆਂ ਨੇ ਧੀਏ ਤੂੰ ਧਾਗਾ ਪਾ ਕੇ ਦੇ ਮੈਥੋਂ, ਮੇਰੇ ਹੱਥ ਕੰਮ ਦੇ ਤੇ ਮੈਨੂੰ ਧਾਗਾ ਨਹੀਂ ਪੈਂਦਾ। ਮਾਤਾ ਦੇ ਕੋਲ ਤਾਗਾ ਵੀ ਹੈ, ਮਾਤਾ ਦੇ ਕੋਲ ਸੂਈ ਵੀ ਹੈ, ਪਰ ਜਿੰਨਾ ਚਿਰ ਹੱਥ ਲਿਆ ਨਾ ਉਹਨਾਂ ਚਿਰ ਤਾਗਾ ਨਹੀਂ ਪੈਣਾ, ਹੱਥ ਟਿਕਾਉਣਾ ਪਏਗਾ। ਇਹ ਗੁਰਮੁਖੋ ਹੱਥ ਕਿਹੜਾ ਟਿਕਾਉਣਾ ਹੈ? ਗੁਰੂ ਦੇ ਅੱਗੇ ਡਿੱਗ ਪੈਣਾ, ਸਤਿਗੁਰ ਅੱਗੇ ਟਹਿ ਪਾਓ, ਆਕੜ ਫਾਕੜ ਛੱਡ ਕੇ ਨਾ ਤੇ ਗੁਰੂ ਦੇ ਅੱਗੇ ਡਿੱਗ ਪਾਓ। ਸਤਿਗੁਰ ਅੱਗੇ ਢਹਿ ਪਓ, ਗੁਰੂ ਦੇ ਅੱਗੇ ਟੱਠਣਾ ਕਰ, ਗੁਰੂ ਦੇ ਅੱਗੇ ਨਮਸਕਾਰ ਕਰ, ਗੁਰੂ ਅੱਗੇ ਝੁਕਣਾ ਕਰ।
ਸਭ ਕਿਛ ਜਾਣਾ ਜਾਣ,
ਫਿਰ ਇਹ ਨਾ ਚਿੰਤਾ ਕਰੀ ਵੀ ਮੈਂ ਅਰਦਾਸ ਕਰ ਲੱਗਾ ਤਾਂ ਸਪੀਕਰ ਬੰਦ ਹੋ ਗਿਆ, ਹੁਣ ਇਹ ਵੀ ਇੱਕ ਪੁਆੜਾ ਪੈ ਗਿਆ। ਜੇ ਗੁਰਮੁਖ ਜੇ ਕਿਤੇ ਅਰਦਾਸ ਦੇ ਮੌਕੇ ਸਪੀਕਰ ਬੰਦ ਹੋ ਜਾਏ ਨਾ ਤੇ ਘਰ ਵਾਲਿਆਂ ਦਾ ਮੂਡ ਆਫ ਹੋ ਜਾਂਦਾ ਵੀ ਗਿਆਨੀ ਜੀ ਅੱਜ ਗੱਲ ਨਹੀਂ ਬਣੀ। ਕਿਉਂ? ਅਖੇ ਸਪੀਕਰ ਬੰਦ ਹੋ ਗਿਆ, ਭਾਵ ਕਿ ਰੱਬ ਨੇ ਅਰਦਾਸ ਨਹੀਂ ਸੁਣੀ। ਆਪਾਂ ਤਾਂ ਚਾਹ ਪੀਂਦੇ, ਗੁਰਮੁਖੋ ਰੱਬ ਚਾਹ ਨਹੀਂ ਜੇ ਪੀਂਦਾ। ਇਹ ਸਪੀਕਰ ਕੁਝ ਸਮੇਂ ਤੋਂ ਆਏ, ਜਦੋਂ ਸਪੀਕਰ ਨਹੀਂ ਸੀ ਉਦੋਂ ਅਰਦਾਸ ਕਿਵੇਂ ਜਾਂਦੀ ਸੀ? ਮੱਖਣ ਸ਼ਾਹ ਲਬਾਣੇ ਨੇ ਗੁਰਮੁਖੋ ਜਹਾਜ਼ ਤੇ ਬੈਠ ਕੇ ਸਪੀਕਰ ਨਾਲ ਅਰਦਾਸ ਨਹੀਂ ਕੀਤੀ। ਮੱਖਣ ਸ਼ਾਹ ਲਬਾਣੇ ਕੋਲ ਬਕਾਲੇ ਨਗਰ ਦਾ ਨੰਬਰ ਨਹੀਂ, ਫੋਨ ਨੰਬਰ ਨਹੀਂ ਮੱਖਣ ਸ਼ਾਹ ਲਬਾਣੇ ਕੋਲੋਂ, ਪਰ ਅਰਦਾਸ ਦਿਲੋਂ ਹੋਈ। ਦਿਲੋਂ ਅਰਦਾਸ ਹੋਈ ਤੇ ਦੀਨ ਦੁਨੀਆਂ ਦੇ ਮਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਾ ਕੇ ਮੋਢਾ ਦੇ ਦਿੱਤਾ। ਮੁੱਲਾ ਮਨਾਰੇ ਕਿਆ ਚੜ੍ਹੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ, ਦਿਲ ਹੀ ਪੀਤਰ ਜੋਏ। ਮੁੱਲਾ ਜੀ ਮਸੀਹ ਤੇ ਚੜ੍ਹ ਕੇ ਉੱਚੀ ਉੱਚੀ ਅਜ਼ਾਨ ਕਿਉਂ ਦਿੰਦੇ ਹੋ? ਜਿਸ ਖੁਦਾ ਦੀ ਪ੍ਰਾਪਤੀ ਲਈ ਤੂੰ ਅਜ਼ਾਨ ਦੇਣਾ ਉਹ ਤੇਰੇ ਆਪਣੇ ਹਿਰਦੇ ਦੇ ਅੰਦਰ ਹੈ। ਇਹੋ ਲਕਸ਼ ਇੱਥੇ ਗੁਰਦੇਵ ਨੇ ਦਿੱਤਾ ਹੈ। ਕਹਿੰਦੇ ਗੁਰਮੁਖਾ ਵਿਣ ਬੋਲਿਆ ਸਭ ਕੇ ਜਾਣਦਾ, ਸਭ ਕੇ ਜਾਣੇ ਜਾਣ, ਉਹ ਜੋ ਵੀ ਤੇਰੀ ਅੰਦਰ ਦੀ ਵੇਦਨ ਤੇ ਦਰਦ ਹੈ ਨਾ ਉਹਨੂੰ ਭਲੀ ਪ੍ਰਕਾਰ ਸਮਝਦਾ ਹੈ।
ਆਸਾ ਮਨਸਾ ਜਲਾਏ ਤੂੰ,
ਆਸਾ ਦਾ ਅਰਥ ਹੁੰਦਾ ਹੈ, ਇਹਦੇ ਦੋ ਅਰਥ ਕੀਤੇ ਵਿਦਵਾਨ ਵੀਰਾਂ ਨੇ, ਜੋ ਮੈਂ ਪੜ੍ਹਿਆ ਹੈ ਉਹ ਇਹ ਸੀ। ਆਸਾ ਤੋਂ ਭਾਵ ਹੁੰਦਾ ਲੰਮੇ ਸਮੇਂ ਦੀ ਇੱਛਾ, ਜੋ ਸਾਨੂੰ ਪੜ੍ਹਾਇਆ ਗਿਆ ਹੈ। ਮਨਸਾ ਤੋਂ ਭਾਵ ਹੁੰਦਾ ਵੀ ਤੁਰੰਤ ਕਿਸੇ ਚੀਜ਼ ਨੂੰ ਵੇਖ ਕੇ ਤੇ ਮਨ 'ਚ ਲਾਲਚ ਆਉਣਾ ਵੀ ਮੈਨੂੰ ਮਿਲ ਜਾਏ। ਇਹ ਬਾਣੀ 'ਚ ਬੜੇ ਦੋ ਕਈ ਥਾਵਾਂ 'ਤੇ ਸ਼ਬਦ ਆਇਆ ਆਸਾ ਮਨਸਾ। ਆਸਾ ਤੋਂ ਭਾਵ ਹੈ ਕਿਸੇ ਪਦਾਰਥ ਦੀ ਪ੍ਰਾਪਤੀ ਵਾਸਤੇ ਲੰਮੇ ਸਮੇਂ ਤੋਂ ਮਨ ਵਿੱਚ ਇੱਛਾ ਹੋਣੀ, ਤੋ ਮਨਸਾ ਤੋਂ ਭਾਵ ਹੁੰਦਾ ਇੱਕਦਮ ਕੋਈ ਚੀਜ਼ ਵੇਖ ਕੇ ਅਤੇ ਮਨ ਵਿੱਚ ਲਾਲਚ ਆਉਣਾ ਵੀ ਮੈਨੂੰ ਇਹ ਮਿਲ ਜਾਏ। ਇੱਕ ਤਾਂ ਅਰਥ ਇਹ ਹੈ ਸੰਪਰਦਾਇ ਜੋ ਪੜ੍ਹਾਇਆ ਜਾਂਦਾ ਹੈ। ਕੁਝ ਵਿਦਵਾਨ ਵੀਰਾਂ ਨੇ ਇਹਦੇ ਇਹ ਵੀ ਅਰਥ ਕੀਤੇ ਨੇ, ਆਸਾ ਤੋਂ ਭਾਵ ਐਸ ਲੋਕ ਦੀਆਂ ਇਛਾਵਾਂ ਅਤੇ ਮਨਸਾ ਤੋਂ ਭਾਵ ਪ੍ਰਲੋਕ ਦੀਆਂ ਇਛਾਵਾਂ। ਸਾਡੇ ਕੋਲ ਆਧਾਰ ਨੇ ਇਤਿਹਾਸ ਵਿੱਚੋਂ, ਦੁਰਗਾਦਾਸ ਪੰਡਿਤ ਨੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਅੱਗੇ ਬੇਨਤੀ ਕੀਤੀ ਸੀ। ਗੁਰਦੇਵ ਹੱਸ ਕੇ ਕਹਿਣ ਲੱਗੇ, ਦੁਰਗਾਦਾਸਾ ਜੋ ਮੰਗਣਾ ਮੰਗ, ਪਿਆਰ ਨਾਲ ਹੱਸ ਕੇ ਕਹਿਣ ਲੱਗੇ, ਪੰਡਤਾਂ 'ਚ ਖਿਆਲ ਰੱਖੀ ਜੇ ਤਾਂ ਮਾਇਆ ਦੇ ਗੱਫੇ ਲੈਣੇ ਤਾਂ ਲੈ ਲਾ ਅਤੇ ਚਾਹੇ ਫਿਰ ਮੁਕਤੀ ਲੈ ਲਾ, ਚੋਣ ਤੂੰ ਕਰਨੀ ਹੈ। ਹੱਸ ਪਏ, ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਚਰਨਾਂ 'ਤੇ ਢਹਿ ਗਿਆ ਅਤੇ ਕਹਿਣ ਲੱਗਾ, ਮਾਲਕਾ ਜੇ ਮੁਕਤੀ ਮੰਗ ਲਈ ਅਤੇ ਲੋਕਾਂ ਦੇ ਘਰਾਂ ਵਿੱਚੋਂ ਆਟਾ ਮੰਗ ਮੰਗ ਕੇ ਖਾਧਾ ਅਤੇ ਲੋਕਾਂ ਨੇ ਕਹਿਣਾ ਗੁਰੂ ਅਮਰਦਾਸ ਨੇ ਵੀ ਟਾਲ ਦਿੱਤਾ ਹੈ, ਅਤੇ ਜੇ ਮੈਂ ਮਾਇਆ ਮੰਗ ਲਈ, ਮੈਂ ਕੰਢੇ 'ਤੇ ਲੱਗਾਂ ਬੁੱਢਾ, ਪਤਾ ਨਹੀਂ 2 ਸਾਲ ਹਾਂ ਕਿ ਸਾਲ 6 ਮਹੀਨੇ ਆ, ਅਤੇ ਮਰਿਆਂ ਤੋਂ ਬਾਅਦ ਮੁੜ ਕੇ ਪਾਤਸ਼ਾਹ ਪਰਮਾਤਮਾ ਦੇ ਦਰਬਾਰ ਵਿੱਚ ਗਿਆ ਤਾਂ ਮੁਕਤੀ ਨਾ ਮਿਲੀ, ਅਤੇ ਫਿਰ ਤੇਰੇ ਚਰਨਾਂ ਵਿੱਚ ਆਉਣ ਦਾ ਕੀ ਮਤਲਬ ਹੋਇਆ? ਸਤਿਗੁਰੂ ਅਮਰਦਾਸ ਪਾਤਸ਼ਾਹ ਨੇ ਘੁੱਟ ਕੇ ਦੁਰਗੇ ਨੂੰ ਛਾਤੀ ਨਾਲ ਲਾਇਆ ਅਤੇ ਕਹਿੰਦੇ, ਆ ਦੁਰਗਿਆ ਤੈਨੂੰ ਦੋਵੇਂ ਦੀਆਂ ਦੋਵੇਂ ਦਿੱਤੀਆਂ, ਤੈਨੂੰ ਦੁਨੀਆਂ ਦੇ ਪਦਾਰਥ ਵੀ ਦਿੱਤੇ ਅਤੇ ਤੈਨੂੰ ਗੁਰਮੁਖਾ ਮੁਕਤੀ ਵੀ ਦਿੱਤੀ। ਤਾਂਹੀਓ ਤਾਂ ਅਸੀਂ ਪੜ੍ਹਦੇ ਹਾਂ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ, ਤਾਂਹੀਓ ਪੜ੍ਹਦੇ ਹਾਂ ਗੁਰੂ ਕੀ ਬਾਣੀ 'ਚ ਦੋਵੇਂ ਥਾਵ ਰੱਖੇ ਗੁਰਸੂਰੇ। ਤੂੰ ਮੇਰੇ ਪਾਤਸ਼ਾਹ ਕਹਿੰਦੇ, ਪਿਆਰਿਆ ਜਿਹੜੀ ਲੋਕ ਅਤੇ ਪ੍ਰਲੋਕ ਦੇ ਪਦਾਰਥਾਂ ਦੀ ਤੇਰੀ ਇੱਛਾ ਹੈ, ਜਿਹੜੀ ਇੱਥੋਂ ਅਤੇ ਉੱਥੋਂ ਦੇ ਤੇਰੀ ਮਨ ਦੀ ਇੱਛਾ ਹੈ ਨਾ, ਇਹਨੂੰ ਸਾੜ ਦੇ।
ਹੋਏ ਰਹੋ ਮਹਿਮਾਨ,
ਉਹਨੇ ਬੇਨਤੀ ਕੀਤੀ ਪਾਤਸ਼ਾਹ, ਫਿਰ ਗੱਲ ਕਿਵੇਂ ਬਣੇ? ਹਜ਼ੂਰ ਕਹਿੰਦੇ ਪ੍ਰਾਹੁਣਾ ਬਣ ਕੇ ਰਹੋ, ਪ੍ਰਾਹੁਣਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਇੱਕ ਥਾਂ 'ਤੇ ਜ਼ਿਕਰ ਕੀਤਾ ਹੈ, ਅੰਗਣ ਪੁੱਤ ਗਵਾਂਢਣੀ ਕੁੜਾਵਾ ਮਾਣਾ। ਗਵਾਂਢੀਆਂ ਦਾ ਬੱਚਾ ਸਾਡੇ ਘਰ ਖੇਡਦਾ ਖੇਡਦਾ ਜੇ ਸਾਡੇ ਘਰ ਸੰਤਾਨ ਹੋਵੇ, ਆਪਾਂ ਨੂੰ ਦੁੱਧ ਵੀ ਪਿਆਈਏ ਲਾੜ ਵੀ ਕਰੀਏ, ਪਰ ਉਹਨੇ ਆਪਣਾ ਨਹੀਂ ਬਣਨਾ। ਜਦੋਂ ਮਾਂ ਨੂੰ ਚੇਤਾ ਹੈ ਤਾਂ ਉਹਨੇ ਚੁੱਕ ਕੇ ਲੈ ਜਾਣਾ ਹੈ। ਮੈਂ ਮਮਾਣੇ ਦੀ ਬੇਨਤੀ ਕਰ ਰਿਹਾ, ਮਮਾਣਾ ਦਾ ਕੀ ਭਾਵ ਹੈ? ਗੁਰਦੇਵ ਕਹਿੰਦੇ ਮਮਾਣ ਬਣ ਕੇ ਰਹੋ। ਅੰਗਣ ਪੁੱਤ ਗਵਾਂਢਣੀ ਕੁੜਾਵਾ ਮਾਣਾ, ਜਿਉਂ ਕਾ ਰਾਖਾ ਖੇਤ ਵਿੱਚ ਨਾਹੀਂ ਕਰਸਾਣਾ। ਜ਼ਿਮੀਂਦਾਰ ਦੇ ਖੇਤ ਵਿੱਚ ਉਹਨੇ ਚੌਂਕੀਦਾਰ ਰੱਖਿਆ, ਰਾਖੀ ਕਰ ਲਈ, ਸਾਰਾ ਦਿਨ ਹਾਕਣਾ ਮਾਰਦਾ ਅਤੇ ਉਹਨੇ ਖੇਤ ਦਾ ਮਾਲਕ ਨਹੀਂ ਜੇ ਬਣਨਾ। ਮਾਲਕ ਉਹ ਜਿਹਦੇ ਨਾਂ 'ਤੇ ਰਜਿਸਟਰੀ ਹੈ, ਜਿਹਦੇ ਨਾਂ 'ਤੇ ਇੰਤਕਾਲ ਹੈ। ਬਦਰਾ ਸਿਰ ਵਿਗਾਰੀਏ ਨਿਰਧਨ ਹਰਾਣਾ। ਇੱਕ ਮਜ਼ਦੂਰ ਹੈ, ਆਪਾਂ ਗੱਡੀ 'ਤੇ ਉਤਰਦੇ ਹਾਂ ਅਤੇ ਗੁਰਮੁਖੋ ਘੜੇ ਨਾਲ ਘੜਾ ਭਰਿਆ ਪਿਆ ਘਿਓ ਦਾ, ਅਤੇ ਕੁੱਲੀ ਆ ਕੇ ਵੀ ਘੜਾ ਘਿਓ ਦਾ ਮੇਰਾ, ਉਹਨੂੰ ਭੁਲੇਖਾ, ਉਹਨੂੰ ਤਾਂ ਆਪਾਂ ਮਜ਼ੂਰੀ ਦੇਣੀ ਹੈ ਨਾ। ਸੋਨੇ ਦੀ ਪੰਡ ਚੁੱਕਣ ਨਾਲ ਸਰਾਫ ਨਹੀਂ ਬਣੇਗਾ, ਘਿਓ ਦੀ ਘੜੇ ਨੂੰ ਚੁੱਕਣ ਕਰਕੇ ਮਜ਼ਦੂਰ ਘਿਓ ਦੇ ਘੜੇ ਦਾ ਮਾਲਕ ਨਹੀਂ। ਇਸੇ ਪ੍ਰਕਾਰ ਭਾਈ ਸਾਹਿਬ ਅੱਗੇ ਲਿਖਦੇ ਨੇ, ਕਹਿੰਦੇ ਨੇ ਪਰ ਕਰ ਜਾਣੇ ਆਪਣਾ ਮੂਰਖ ਮਹਿਮਾਣਾ। ਇਸ ਪੰਕਤੀ 'ਚ, ਇਸ ਪੌੜੀ 'ਚ ਪੰਕਤੀ ਹੈ, ਪਰ ਕਰ ਜਾਣੇ ਆਪਣਾ ਮੂਰਖ ਮਹਿਮਾਣਾ। ਕਿਸੇ ਦੇ ਘਰ ਆਪਾਂ ਨੂੰ 2 ਦਿਨ ਰਹਿਣ ਦਾ ਮੌਕਾ ਮਿਲੇ ਅਤੇ ਆਪਾਂ ਕੀ ਆਪਣਾ ਘਰ ਹੈ ਭੁਲੇਖਾ, ਸਾਨੂੰ ਘਰ ਵਾਲਿਆਂ ਦਾ ਘਰ ਰਹਿਣਾ ਹੈ, ਆਪਾਂ ਦਿਹਾੜੀ ਡੰਗ ਉੱਥੇ ਕੱਟਣਾ ਹੈ। ਇਸ ਕਰਕੇ ਜਿਵੇਂ ਪਰਾਏ ਘਰ 'ਤੇ ਮਾਣ ਨਹੀਂ ਨਾ, ਇਸ ਪ੍ਰਕਾਰ ਸੰਸਾਰ ਇੱਕ ਸਰਾਂ ਹੈ। ਗੁਰਮੁਖੋ ਆਪਾਂ ਸਰਾਂ 'ਚ ਰਹਿੰਦੇ ਹਾਂ ਨਾ। ਮੈਨੂੰ ਕੁਝ ਸਾਲ ਬੜੀ ਪਰੇਸ਼ਾਨੀ ਰਹੀ, ਕਿਉਂਕਿ ਆਪਣੀ ਸ਼੍ਰੋਮਣੀ ਕਮੇਟੀ ਵਾਲੇ ਵੀਰ 3 ਦਿਨ ਕਹਿੰਦੇ ਨਹੀਂ ਵੀ ਕਮਰਾ ਲੈ, 4th ਦਿਨ ਗੁਰਮੁਖਾ ਸਾਨੂੰ ਚਾਬੀਆਂ ਦੇ ਦੀ। ਮੈਂ ਬੜਾ ਇਤਰਾਜ਼ ਕਰਨਾ ਵੀ ਭਾਈ ਸਾਹਿਬ 4 ਦਿਨਾਂ 'ਚ ਕੀ ਅਰਜ ਹੈ? ਜਦੋਂ ਗੁਰੂ ਕੀ ਬਾਣੀ ਪੜ੍ਹੀ ਤਾਂ ਮੇਰਾ ਭੁਲੇਖਾ ਦੂਰ ਹੋ ਗਿਆ। ਗੁਰੂ ਰਾਮਦਾਸ ਰਾਮ ਵਿੱਚ ਕਮਰਾ ਆਪਾਂ ਨੂੰ ਤਿੰਨ ਦਿਨ ਮਿਲਦਾ, ਤਿੰਨ ਦਿਨ। ਅਤੇ ਸਿਆਣਿਆਂ ਦੀ ਹਰ ਗੱਲ ਵਿੱਚ ਰਾਜ ਹੈ, ਇਹ ਤਿੰਨ ਦਿਨ ਕਮਰਾ ਕਿਉਂ ਦਿੰਦੇ ਨੇ ਆਪਾਂ ਨੂੰ? ਉਹਦਾ ਕਾਰਨ ਗੁਰਮੁਖੋ, ਬਾਲ ਜਵਾਨੀਆਂ ਬਿਰਧ ਫੁਨ ਤੀਨ ਅਵਸਥਾ ਜਾਣ, ਇਹ ਸੰਸਾਰ ਇੱਕ ਸਰਾਂ ਹੈ ਅਤੇ ਆਪਾਂ ਤਿੰਨ ਦਿਨ ਰਹਿਣਾ, ਇੱਕ ਜਵਾਨੀ, ਇੱਕ ਬਚਪਨ, ਮੁੜ ਕੇ ਬੁਢੇਪਾ ਅਤੇ ਮੁੜ ਕੇ ਛੁੱਟੀਆਂ ਗਾਂਹ ਦੀ ਤਿਆਰੀ। ਬਾਣੀ ਹੈ ਬਾਬੇ ਦੀ, ਬਾਲ ਜਵਾਨੀਆਂ ਬਿਰਧ ਫੁਨ ਤੀਨ ਅਵਸਥਾ ਜਾਣ, ਇਹ ਤਿੰਨ ਰਾਤਾਂ ਨੇ ਤੇਰੀਆਂ ਇੱਥੋਂ ਦੀਆਂ, ਇਹ ਤਿੰਨ ਸਟੇਜਾਂ ਨੇ, ਅਤੇ ਚੌਥੇ ਦਿਨ ਗੁਰਮੁਖਾ ਤੁਰਨਾ ਹੀ ਪੈਣਾ ਹੈ। ਆਪਾਂ ਜਿੱਥੇ ਵੀ ਗੁਰੂ ਕੀ ਬਾਣੀ ਪੜ੍ਹਦੇ ਹਾਂ ਅਤੇ ਚਾਰ ਦਿਨਾਂ ਦਾ ਜਿਕਰ, ਦੁਨੀਆ ਕੀ ਸੋਭਾ ਚਾਰ ਦਿਹਾੜੇ, ਜਾਣ ਦੀ ਵਿਲਮ ਨਾ ਹੋਏ ਚਾਰ ਦਿਹਾੜਿਆਂ ਤੋਂ, ਭਾਵ ਗੁਰਮੁਖੋ ਜਿਸ ਦਿਨ ਸਾਡਾ ਜਨਮ ਹੋਇਆ, ਇੱਕ ਤਾਂ ਉਹ, ਇੱਕ ਜਿਹੜਾ ਕੱਲ੍ਹ ਦਿਨ ਲੰਘ ਗਿਆ ਜਿਹਨੂੰ ਆਪਾਂ ਯੈਸਟਰਡੇ ਕਹਿੰਦੇ ਹਾਂ, ਦੋ ਲੰਘ ਗਏ, ਅਤੇ ਤੀਜਾ ਅੱਜ ਵਾਲਾ, ਅਤੇ ਚੌਥਾ ਕੱਲ੍ਹ ਨੂੰ ਹੋ ਸਕਦਾ ਵੀ ਆਪਾਂ ਫੱਟੇ 'ਤੇ ਪੈ ਜਾਈਏ, ਮੁੜ ਕੇ ਪੰਜਵਾਂ ਦਿਨ ਹੈ ਹੀ ਨਹੀਂ, ਪੰਜਵਾਂ ਦਿਨ ਨਹੀਂ ਜੇ ਕਿਸੇ ਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਆਸਾ ਮਨਸਾ ਛੱਡ ਅਤੇ ਆਪਣੇ ਆਪ ਨੂੰ ਪ੍ਰਾਹੁਣਾ ਸਮਝ ਭਾਈ।
ਸਤਿਗੁਰ ਕਾ ਭਾਣਾ ਭੀ ਚੱਲਹੇ,
ਜੋ ਗੁਰਮੁਖ ਪਿਆਰੇ ਪਰਮਾਤਮਾ ਦੇ, ਮਾਫ ਕਰਨਾ, ਜਿਹੜੇ ਵੀ ਗੁਰਮੁਖ ਪਿਆਰੇ ਸਤਿਗੁਰੂ ਪਾਤਸ਼ਾਹ ਦੀ ਆਗਿਆ ਵਿੱਚ ਚੱਲਦੇ ਹਨ,
ਆਦਰਗਹ ਪਾਵਹੇ ਮਾਣ,
ਉਹਨਾਂ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਮਾਣ ਮਿਲਦਾ, ਸਤਿਕਾਰ ਮਿਲਦਾ ਹੈ।
ਨਾਨਕ ਜੇ ਨਾਮ ਨਾ ਚੇਤਨੀ,
ਔਰ ਉਹ ਮਨੁੱਖ ਜਿਹੜੇ ਵਾਹਿਗੁਰੂ ਨੂੰ ਚੇਤੇ ਨਹੀਂ ਕਰਦੇ,
ਤਿੰਨ ਧਿਗ ਪਹਿਨਣ ਧਿਗ ਖਾਣ,
ਕਹਿੰਦੇ ਉਹਨਾਂ ਦੇ ਕੱਪੜੇ ਪਹਿਨਣ ਨੂੰ ਵੀ ਤਰਕਾਰ ਅਤੇ ਉਹਨਾਂ ਦੇ ਖਾਣ ਨੂੰ ਵੀ ਤਰਕਾਰ। ਅੱਜ ਮਖਾਣ ਦੀ ਗੱਲ ਪੜ੍ਹਦਾ ਨਾ ਤਾਂ ਮੈਨੂੰ ਆਪਣੇ ਜੀਵਨ ਦੀ ਇੱਕ ਬੜੀ ਵੱਡੀ ਘਟਨਾ ਚੇਤੇ ਆਉਂਦੀ ਹੈ। ਮੈਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਨੂੰ ਵਿਦਿਆ ਪੜ੍ਹਨ ਗਿਆ ਨਾ, ਅਤੇ ਮੈਨੂੰ ਉਹਨਾਂ ਨੇ ਸਿੱਖਿਆ ਦਿੱਤੀ, ਪੁੱਤਰਾ ਆਹ ਸ਼ਲੋਕ ਚੇਤੇ ਕਰ ਲਾ। ਇੱਕ ਬਾਬੇ ਠਾਕਰ ਸਿੰਘ ਦਾ ਹੁਕਮਨਾ ਮੋੜੀ, ਮੈਨੂੰ ਦੋ ਸਿੱਖਿਆ ਪਹਿਲੇ ਬਚਨ ਮੈਨੂੰ ਕਹਿ ਜਦੋਂ ਮੈਂ ਦਾਖਲ ਹੋਇਆ ਜਥੇ ਵਿੱਚ, ਇੱਕ ਤਾਂ ਬਾਬੇ ਠਾਕਰ ਸਿੰਘ ਦਾ ਬਚਨ ਨਾ ਮੋੜੀ, ਅਤੇ ਇੱਕ ਸਲੋਕ ਕੰਠ ਕਰ ਲਾ, ਸਲੋਕ ਕਾਮ ਕ੍ਰੋਹ ਦਾ ਲੋਹ ਮੋਹ ਬਿਨ ਸਜਾਏ ਅਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮੈਂ ਮਨ ਵਿੱਚ ਵਿਚਾਰਾਂ ਕੀਤੀਆਂ ਵੀ ਇਹਨਾਂ ਇਹ ਨਹੀਂ ਕਿਹਾ ਵੀ ਨਿਤਨੇਮ ਕੰਠ ਕਰ ਲਾ, ਮੈਂ ਚੁੱਪ ਕਰ ਗਿਆ। ਅਤੇ ਮੈਨੂੰ ਕਹਿੰਦੇ, ਪੁੱਤਰਾ ਤੇਰੇ ਭਲੇ ਲਈ ਗੱਲ ਕਹੀ ਹੈ। ਮੈਂ ਕਿਹਾ ਜੀ ਕਿਵੇਂ? ਕਹਿੰਦੇ ਭਾਈ, ਦੁਨੀਆਂ ਵਿੱਚ ਆਪਾਂ ਨੂੰ ਬਨ ਸੁਵੰਨੇ ਪਦਾਰਥ ਮਿਲਦੇ ਨੇ, ਅੰਨ ਖਾਣ ਨਾਲ ਕਿਸੇ ਮੌਕੇ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਉਹਨੂੰ ਕਾਮ ਤੰਗ ਕਰਦਾ ਹੈ। ਕਿਸੇ ਮੌਕੇ ਅੰਨ ਖਾਣ ਕਰਕੇ ਬੰਦੇ ਅੰਦਰ ਹੰਕਾਰ ਦਾ ਤੱਤ ਵੱਧ ਜਾਂਦਾ ਹੈ, ਕਿਸੇ ਮੌਕੇ ਬੰਦੇ ਦੇ ਅੰਦਰ ਲੋਭ ਆ ਜਾਂਦਾ ਹੈ। ਇੱਥੇ ਗੁਰਦੇਵ ਨੇ ਸਾਨੂੰ ਇੱਕ ਜਾਚ ਦੱਸੀ ਵੀ ਤੂੰ ਕਿਰਪਾ ਮੰਗ ਕਿਰਪਾ। ਜਦੋਂ ਇਹ ਸ਼ਲੋਕ ਪੜ੍ਹਦੇ ਧਿਆਨ ਦਿਆ ਜੇ, ਇਹਦਾ ਅਨਵੇਂ ਕਰਕੇ ਅਰਥ ਕਰਨਾ, ਕਰ ਪ੍ਰਸਾਦ ਗੁਰਦੇਵ, ਗੁਰੂ ਦੇ ਮੇਰੇ 'ਤੇ ਕਿਰਪਾ ਕਰ। ਕਾਹਦੀ ਕਿਰਪਾ? ਮੈਂ ਪ੍ਰਸ਼ਾਦਾ ਛਕਣ ਲੱਗਾ। ਜਦੋਂ ਵੀ ਪ੍ਰਸ਼ਾਦਾ ਛਕੋ, ਗੁਰਮੁਖ ਵੀ ਪੜ੍ਹਿਆ ਕਰੋ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅੰਬੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮੈਂ ਤੁਹਾਡੀ ਸ਼ਰਨ 'ਚ ਆਇਆ, ਮੇਰੇ 'ਤੇ ਮਿਹਰ ਕਰੀ, ਮੈਂ ਇਹ ਰੋਟੀ ਖਾਣ ਲੱਗਾ ਅਤੇ ਕਿਤੇ ਮੈਨੂੰ ਇਹ ਪੰਜੇ ਵਿਕਾਰ ਤੰਗ ਨਾ ਕਰਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ, ਜਰਾ ਉਹਨੂੰ ਚੇਤੇ ਨਾ ਕੀਤਾ, ਤੇਰੇ ਕੱਪੜੇ ਪਾਉਣ ਨੂੰ ਵੀ ਤਰਕਾਰ, ਤੇਰੇ ਖਾਣ ਨੂੰ ਵੀ ਤਰਕਾਰ ਭਾਏ।
ਮਹੱਲਾ ਤੀਜਾ,
ਹਾਂਜੀ,
ਹਰ ਗੁਣ ਤੋਟ ਨਾ ਆਵਈ।
ਬਾਕੀ ਜੇ ਤੂੰ ਆਖੇ ਨਾ ਵੀ ਵਾਹਿਗੁਰੂ ਦਾ ਅੰਤ ਪਾਲਾ ਤੇ ਨਹੀਂ ਪਾਇਆ ਜਾਣਾ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ।
ਕੀਮਤ ਕਹਿਣ ਨਾ ਜਾਏ,
ਤੇ ਜੇ ਕੋ ਆਖੇ ਵੀ ਪਰਮਾਤਮਾ ਦੀ ਅਸੀਂ ਕੀਮਤ ਪਾਰੀਏ, ਜਿਵੇਂ ਕਹਿੰਦੇ ਪਈ ਨੇ ਪਾਠਾਂ ਨਾਲ ਸ਼ਾਇਦ ਰੱਬ ਜਿੱਤਿਆ ਜਾਏਗਾ। ਗੁਰਮੁਖ ਮੈਂ ਖੰਡਨ ਨਹੀਂ ਜੇ ਕਰਦਾ, ਲੇਕਿਨ ਵਾਹਿਗੁਰੂ ਨਾਲ ਆਪਾਂ ਪਾਠਾਂ ਦੀ ਗਿਣਤੀ ਕਰਕੇ ਗੱਲ ਕੀਤੀ ਤੇ ਆਪਾਂ ਘਾਟੇ ਵੀ ਜਾਣਾ ਜੇ ਘਾਟੇ 'ਚ। ਅਸੀਂ ਪਾਠਾਂ ਦੀ ਗਿਣਤੀ ਤਾਂ ਕਰ ਲਈ ਵੀ ਮੈਂ ਇੰਨੇ ਪਾਠ ਕੀਤੇ, ਅਤੇ ਜਿਹੜੇ ਗੁਨਾਹ ਕੀਤੇ ਉਹਨਾਂ ਦੀ ਗਿਣਤੀ ਕੌਣ ਕਰੇਗਾ? ਆਪਣੇ ਗੁਨਾਹਾਂ ਅਤੇ ਪਾਪਾਂ ਦਾ ਪਾਸਾ ਭਾਰੀ ਹੋ ਜਾਣਾ ਅਤੇ ਪਾਠਾਂ ਦੀ ਗਿਣਤੀ ਹੋ ਜਾਣੀ ਜੇ ਘੱਟ। ਇਸ ਕਰਕੇ ਇਹੋ ਹੀ ਆਖਣਾ, ਮੇਰੇ ਮਾਲਕਾ ਲੇਖੇ ਕਤੇ ਨਾ ਛੁੱਟੀਏ, ਖਿਨ ਖਿਨ ਭੁੱਲਣ ਹਾਰ, ਅਸੀਂ ਪੈਰ ਪੈਰ 'ਤੇ ਗਲਤੀ ਕਰਦੇ ਹਾਂ ਸਾਡੇ ਕਾਗਜ਼ ਪਾੜਦੇ। ਮੈਂ ਬੇਨਤੀ ਕਰ ਰਿਹਾ, ਸਪਸ਼ਟੀਕਰਨ ਦੇ ਰਿਹਾ ਵੀ ਮੈਂ ਪਾਠਾਂ ਦੀ ਗਿਣਤੀ ਦੇ ਉੱਟ ਨਹੀਂ, ਜਿੰਨੇ ਕਰ ਸਕਦੇ ਕਰੋ, ਵੱਧ ਤੋਂ ਵੱਧ ਕਰੋ। ਪਰ ਇਹ ਕਹਿਣਾ ਵੀ ਮੈਂ ਇੱਕ ਹੀ ਕੀਤੇ ਤੇ ਬਾਈ ਕੀਤੇ, ਪਾਠ ਤਾਂ ਇੱਕ ਹੀ ਕਰ ਲਏ ਤੇ ਨਿੰਦਿਆ ਤਾਂ ਤੀਆਂ ਦੀ ਕੀਤੀ ਹੈ, ਉੱਧਰ ਕੀ ਬਣੇਗਾ, ਨੌ ਫਿਰ ਵੱਧ ਗਏ। ਇਹੋ ਕਹਿਣਾ ਵੀ ਮੇਰੇ ਮਾਲਕਾ ਜੇ ਭੁੱਲੇ ਜੇ ਚੁੱਕੀ ਸਾਈਂ ਧੀ ਤਿੰਜੀ ਕਾਢੀ ਆ, ਮੈਂ ਤੇਰਾ ਮੇਰੇ ਤੇ ਬਖਸ਼ਿਸ਼ ਕਰ, ਮਿਹਰ ਕਰ।
ਨਾਨਕ ਗੁਰਮੁਖ ਹਰ ਗੁਣ ਰਵਹੇ।
ਹਾਂ, ਗੁਰੂ ਦੇ ਦੱਸੀ ਤਕਨੀਕ ਦੇ ਮੁਤਾਬਕ ਪਰਮਾਤਮਾ ਦੇ ਗੁਣਾਂ ਦਾ ਆਚਰਨ ਕਰ।
ਗੁਣ ਮਹਿ ਰਹ ਸਮਾਏ।
ਔਰ ਜਿਹੜੇ ਗੁਰਮੁਖ ਪਿਆਰੇ ਪਵਿੱਤਰ ਰੂਹਾਂ ਉਸ ਪਰਮਾਤਮਾ ਦਾ ਆਚਰਨ ਕਰਦੀਆਂ ਨੇ, ਉਹ ਭਾਈ ਗੁਣ ਗਾ ਕੇ ਤੇ ਪਰਮਾਤਮਾ ਵਿੱਚ ਇੱਕ ਮਿਕ ਹੋ ਗਈਆਂ, ਅਭੇਦ ਹੋ ਗਈਆਂ।
ਪੌੜੀ ਹਰ ਚੋਲੀ ਦੇਹ ਸਵਾਰੀ।
ਇਸ ਦੇਹ ਦੀ ਤੁਲਨਾ ਗੁਰੂ ਰਾਮਦਾਸ ਪਾਤਸ਼ਾਹ ਨੇ ਚੋਲੀ ਨਾਲ ਕੀਤੀ, ਜਿਹਨੂੰ ਆਪਾਂ ਚੋਲਾ ਕਹਿ ਦੇਣਾ, ਕਮੀਜ਼ ਕਹਿ ਦਿਓ। ਇਹ ਦੇਹ ਹੈ ਨਾ, ਇਹ ਤੈਨੂੰ ਵਾਹਿਗੁਰੂ ਨੇ ਚੋਲੀ ਦਿੱਤੀ ਹੈ, ਕਮੀਜ਼ ਦਿੱਤੀ ਹੈ।
ਕੱਢ ਪੈਦੀ ਭਗਤ ਕਰ।
ਭਾਈ ਜਿਵੇਂ ਆਪਾਂ ਕੱਪੜੇ ਤੇ ਕਢਾਈ ਕਰਾ ਲਈਏ ਤੇ ਕੱਪੜਾ ਮਹਿੰਗਾ ਹੋ ਜਾਂਦਾ, ਇਸੇ ਪ੍ਰਕਾਰ ਇਹ ਦੇਹ ਰੂਪੀ ਕੱਪੜੇ ਨੂੰ, ਕਮੀਜ਼ ਨੂੰ, ਚੋਲੇ ਨੂੰ ਜੇ ਮਹਿੰਗਾ ਕਰਨਾ, ਕੀਮਤੀ ਬਣਾਉਣਾ ਨਾ, ਤੇ ਵਾਹਿਗੁਰੂ ਦੀ ਭਗਤੀ ਕਰਨਾ ਕਰ।
ਹਰ ਪਾਠ ਲੱਗਾ ਅਧਕਾਈ।
ਜਿਹੜਾ ਗੁਰਮੁਖੋ ਸੋਤੀ ਕਢਾਈ ਹੋਵੇ ਸਸਤੀ ਹੁੰਦੀ ਹੈ, ਤੇ ਜੇ ਰੇਸ਼ਮੀ ਕਢਾਈ ਹੋਵੇ ਤੇ ਕੱਪੜਾ ਹੋਰ ਮਹਿੰਗਾ। ਇਸ ਪ੍ਰਕਾਰ ਰੇਸ਼ਮ ਦੀ ਕਢਾਈ ਕਿਹੜੀ ਕਰਨੀ ਹੈ?
ਬਾਹੋ ਬਾਹੋ ਬਿਦ ਭਾਤ ਕਰ।
ਵੱਖ ਵੱਖ ਵਿਸ਼ੇਸ਼ਣ ਲਾ ਕਰਕੇ ਪਰਮਾਤਮਾ ਦੀ ਮਹਿਮਾ ਕਰਨੀ। ਤੂੰ ਜੋਗੀ ਅੰਦਰ ਜੋਗੀਆ, ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨਾ ਪਾਇਆ ਸੁਰਗਾਂ ਮਾਸ਼ ਪਿਆਲ ਜਿਓ।
ਕੋਈ ਬੂਝੈ ਬੂਝਣ ਹਾਰਾ।
ਕੋਈ ਭਾਈ ਬੂਝਣ ਵਾਲਾ ਬਣ ਕੇ ਤੇ ਉਸਨੂੰ ਸਮਝ ਸਕਦਾ, ਬੁੱਝ ਸਕਦਾ ਹੈ।
ਅੰਤਰ ਵਿਵੇਕ ਕਰ।
ਪਰ ਕਿਵੇਂ ਬੁੱਝਿਆ ਜਾਏਗਾ? ਗੁਰਮੁਖਾ ਵਿਵੇਕ ਤੋਂ ਭਾਵ ਦਾ ਅਨੈਲਿਸਿਸ ਕਰਨਾ, ਅੰਗਰੇਜ਼ੀ ਵਿੱਚ ਅਨੈਲਿਸਿਸ, ਪੰਜਾਬੀ ਚ ਕਹਾਂਗੇ ਨਖੇੜ। ਵਿਵੇਕ ਦਾ ਭਾਵ ਹੁੰਦਾ ਬਿਬ ਦੋ ਤੇ ਏਕ ਇੱਕ, ਭਾਵ ਚਿੱਤੇ ਪੁਣੇ ਚੋਂ ਇੱਕ ਵਾਲੇ ਪਾਸੇ ਆਉਣਾ। ਸਿੰਪਲ ਉਦਾਹਰਨ ਹੈ, ਜਿਵੇਂ ਹੰਸ ਦੁੱਧ ਵਿੱਚ ਚੁੰਝ ਪਾਉਂਦਾ ਤੇ ਪਾਣੀ ਅੱਡ ਕਰਕੇ ਤੇ ਦੁੱਧ ਪੀ ਲੈਂਦਾ ਨਾ, ਇਸੇ ਪ੍ਰਕਾਰ ਗੁਰਮੁਖਾ ਵਡਿਆਈ ਨੂੰ ਪਾਸੇ ਕਰਕੇ ਤੇ ਚੰਗਿਆਈ ਨੂੰ ਚੁਣਨਾ ਕਰ, ਇਹ ਵਿਵੇਕੀ ਬਣਨਾ ਹੈ।
ਸੋ ਬੂਝੈ ਇਹੋ ਵਿਵੇਕ।
ਇਹ ਭਾਈ ਇਸ ਵਿਵੇਕ ਨੂੰ, ਇਸ ਨਖੇੜ ਨੂੰ ਉਹ ਸਮਝ ਸਕੇਗਾ
ਜਿਸ ਬੁਝਾਏ ਆਪ ਹਰ।
ਜਿਹਦੇ ਤੇ ਵਾਹਿਗੁਰੂ ਕਰਕੇ ਉਹਨੂੰ ਸਮਝਾ ਦੇਵੇ ਉਹ ਬੁਝੇਗਾ ਭਾਈ।
ਜਨ ਨਾਨਕ ਕਹਿ ਵਿਚਾਰਾ।
ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਗੁਰਮੁਖੋ ਅਸੀਂ ਤੁਹਾਨੂੰ ਇਹ ਵਿਚਾਰ ਦੇ ਰਹੇ ਹਾਂ, ਅਥਵਾ ਵਿਚਾਰਾਂ ਤੋਂ ਭਾਵ ਮੈਂ ਮਾਮੂਲੀ ਜਿਹਾ ਤੁਹਾਡਾ ਦਾਸ ਇਹ ਬੇਨਤੀ ਕਰ ਰਿਹਾ ਹਾਂ।
ਗੁਰਮੁਖ ਹਰ ਸਤ ਹਰ।
ਪਿਆਰਿਆ ਗੁਰੂ ਦੇ ਸਨਮੁਖ ਹੋ, ਉਹ ਵਾਹਿਗੁਰੂ ਸਤ ਹੈ, ਹਰ ਥਾਂ ਤੇ ਵਿਆਪਕ ਹੈ। ਇਹ ਗੁਰਮੁਖੋ ਗੁਰੂ ਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ, ਜਿਵੇਂ ਲੜੀ ਵਾਰ ਇੱਥੇ ਸੰਥਿਆ ਚੱਲਦੀ ਹੈ, ਇੱਕ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ। ਉਹਦੀ ਭੂਮਿਕਾ ਇਹ ਹੈ ਕਿ ਹਰ ਮਨੁੱਖ ਚਾਹੁੰਦਾ ਵੀ ਸਾਡੀ ਪਾਰਟੀ ਵਧੇ। ਬਾਬਾ ਕਬੀਰ ਜੀ ਇਹਨਾਂ ਦੁਨਿਆਵੀ ਸੰਸਕਾਰਾਂ ਤੋਂ ਉੱਪਰ ਚਲੇ ਗਏ। ਕਦੇ ਪੰਡਿਤ ਆਉਂਦੇ ਨੇ, ਕਹਿੰਦੇ ਤੁਸੀਂ ਵਿਦਾਨ ਦੀ ਵਿਚਾਰ ਕਰਿਆ ਕਰੋ। ਕਦੇ ਮੌਲਵੀ ਸਾਹਿਬ ਤੇ ਕਾਰੀ ਸਾਹਿਬ ਗੇੜਾ ਕੱਢਦੇ ਨੇ, ਕਹਿੰਦੇ ਜੀ ਜਿੰਨਾ ਚਿਰ ਕੁਰਾਨ ਨੂੰ ਵਾਚਿਆ ਨਾ ਨਾ ਗਿਆ ਉਹਨਾਂ ਚਿਰ ਖੁਦਾ ਦੀ ਪ੍ਰਾਪਤੀ ਨਹੀਂ। ਤਾਂ ਉਹਨਾਂ ਧਰਮ ਦੇ ਆਗੂਆਂ ਨੂੰ ਸੰਬੋਧਨ ਕਰਕੇ ਬਾਬਾ ਕਬੀਰ ਜੀ ਨੇ ਇੱਥੇ ਇੱਕ ਸ਼ਬਦ ਉਚਾਰਨਾ ਕੀਤਾ। ਇਹ ਤਲੰਗ ਰਾਗ ਵਿੱਚ ਬਾਬਾ ਕਬੀਰ ਦਾ ਕੇਵਲ ਤੇ ਕੇਵਲ ਇੱਕ ਸ਼ਬਦ ਹੈ। ਇਹਦੇ 'ਚ ਜੋ ਸਾਨੂੰ ਸਿੱਖਿਆ ਦੇਣਗੇ, ਸਰਵਣ ਕਰੀਏ ਜੀ।
ਤਿਲੰਗ ਬਾਣੀ ਭਗਤਾਂ ਕੀ ਕਬੀਰ ਜੀ।
ਭਗਤਾਂ ਕੀ ਤਾਂ ਆਖਿਆ ਕਿਉਂਕਿ ਬਹੁ ਵਚਨ ਹੈ। ਬਾਬੇ ਕਬੀਰ ਜੀ ਤੋਂ ਬਾਅਦ ਬਾਬਾ ਨਾਮਦੇਵ ਦੀ ਬਾਣੀ ਵੀ ਆਏਗੀ। ਜੇ ਇੱਕ ਹੁੰਦਾ ਤਾਂ ਫਿਰ ਹੁਣ ਅਸੀਂ ਭਗਤ। ਭਗਤਾਂ ਤੋਂ ਭਾਵ ਹੈ ਬਹੁ ਵਚਨ। ਤਲੰਗ ਰਾਗ ਵਿੱਚ ਬਹੁਤ ਸਾਰੇ ਭਗਤਾਂ ਦੀ ਬਾਣੀ ਹੈ। ਜਿਹੜਾ ਪਹਿਲਾ ਸ਼ਬਦ ਹੈ ਉਹ ਬਾਬਾ ਕਬੀਰ ਦਾ ਜਾਣਨਾ ਕਰੀਏ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਹਰ ਗੱਲ ਤੇ ਗੁਰਦੇਵ ਨੇ ਆਪਾਂ ਨੂੰ ਇਹ ਗੱਲ ਕਹੀ ਵੀ ਗੁਰਮੁਖਾ ਇੱਕ ਤੋਂ ਬਿਨਾਂ ਗੁਜ਼ਾਰਾ ਨਹੀਂ। ਔਰ ਉਸ ਇੱਕ ਨੂੰ ਜਿਹਦੇ ਵਿੱਚ ਦਵਾਇਤ ਨਹੀਂ, ਆਚਰਨ ਤੇ ਰੱਖਿਆ ਕਰਦਾ, ਉਹ ਸੱਚਾ ਗੁਰੂ ਕਿਰਪਾ ਕਰੇਗਾ ਤੇ ਬਾਤ ਬਣੇਗੀ, ਸਮਝਿਆ ਜਾਏਗਾ।
ਬੇਦ ਕਤੇਬ ਇਫਤਰਾ ਭਾਈ,
ਜਿਹੜਾ ਇਫਤਰਾ ਸ਼ਬਦ ਹੈ ਇਹਦੇ ਵੱਖ ਵੱਖ ਵਿਦਵਾਨਾਂ ਨੇ ਵੱਖ ਵੱਖ ਅਰਥ ਕੀਤੇ ਹਨ। ਬੇਦ ਜਿਹਨੂੰ ਹਿੰਦੂ ਭਰਾ ਮੰਨਦੇ ਨੇ, ਰਿਗ, ਇਸੇ ਤਰ੍ਹਾਂ ਅਥਰਵਣ, ਸਿਆਮ, ਇਹ ਚਾਰ ਵੇਦ ਨੇ, ਜੁਜਰ ਤੇ ਚਾਰ ਕਿਤਾਬਾਂ ਨੇ, ਤੁਰੇਤ, ਅੰਜੀਲ, ਜਮੂਰ ਤੇ ਕੁਰਾਨ। ਜਿਹੜੇ ਇਰਮਨੀ ਮਤ ਵਾਲੇ ਨੇ ਉਹ ਕਿਤਾਬਾਂ 'ਤੇ ਵਿਸ਼ਵਾਸ ਕਰਦੇ ਨੇ। ਜਦੋਂ ਧਰਮਾਂ ਦੀ ਵੰਡ ਪੜ੍ਹਦੇ ਤਾਂ ਦੋ ਤਰ੍ਹਾਂ ਦੇ ਧਰਮਾਂ ਦੀਆਂ ਪਾਰਟੀਆਂ ਬਣਦੀਆਂ ਨੇ, ਇੱਕ ਭਾਰਤੀ ਧਰਮ ਅਤੇ ਇੱਕ ਇਰਮਨੀ। ਇਹਨਾਂ ਦਾ ਫਰਕ ਇਹ ਹੈ, ਜਿਹੜੇ ਭਾਰਤੀ ਧਰਮ ਨੇ ਇਹ ਟ੍ਰਾਂਸਮਾਈਗ੍ਰੇਸ਼ਨ ਆਫ ਸੋਲ ਨੂੰ ਮੰਨਦੇ ਨੇ, ਜਿਹਨੂੰ ਆਪਾਂ ਕਹਿੰਦੇ ਆਵਾਗਾਉਣ ਦਾ ਚੱਕਰ। ਜਿਹੜੇ ਇਰਮਨੀ ਮਤ ਨੇ, ਯਹੂਦੀ, ਈਸਾਈ, ਇਸੇ ਤਰ੍ਹਾਂ ਇਸਲਾਮ ਵਾਲੇ ਭਰਾ, ਉਹ ਰੋਜੇ ਕਿਆਮਤ 'ਤੇ ਵਿਸ਼ਵਾਸ ਕਰਦੇ ਨੇ, ਉਹ ਆਵਾਗਾਉਣ ਨੂੰ ਨਹੀਂ ਮੰਨਦੇ। ਇੰਨਾ ਕੁ ਫਰਕ ਹੈ। ਸੋ ਇਸ ਪ੍ਰਕਾਰ ਇੱਥੇ ਬਾਬਾ ਕਬੀਰ ਜੀ ਕਹਿੰਦੇ ਨੇ, ਭਾਈ ਬੇਦ ਕਤੇਬ ਇਫਤਰਾ ਭਾਈ, ਇਫਤਰਾ ਦਾ ਭਾਵ ਹੁੰਦਾ ਸ਼ੀਸ਼ਾ, ਜਿਹੜਾ ਸ਼ੀਸ਼ਾ ਨਾ, ਸ਼ੀਸ਼ੇ 'ਚ ਗੁਰਮੁਖ ਆਪਾਂ ਮੂੰਹ ਵੇਖ ਸਕਦੇ ਹਾਂ ਵੀ ਸਾਡੇ ਅੱਖ ਦੇ ਕੋਲ ਮੌਕਾ ਹੈ, ਸਾਡੇ ਮੱਥੇ 'ਤੇ ਕੁਝ ਲੱਗਾ ਹੈ, ਪਰ ਧੋਤਾ ਨਹੀਂ ਜਾਏਗਾ, ਉਹ ਦੱਸ ਦੇਗਾ। ਇਸੇ ਪ੍ਰਕਾਰ ਜਿਹੜੇ ਇਹ ਧਰਮ ਗ੍ਰੰਥ ਨੇ, ਇਹ ਕਰਮ ਕਾਂਡ ਤਾਂ ਦੱਸਦੇ ਨੇ ਲੇਕਿਨ ਮੁਕਤੀ ਨਹੀਂ, ਮੁਕਤੀ ਦੀ ਬਾਤ ਨਹੀਂ ਇਹਦੇ ਵਿੱਚ। ਮੈਂ ਵੇਦਾਂ ਦੇ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਰੱਖਦਾ, ਮਹਾਂਪੁਰਸ਼ਾਂ ਨੇ ਪੜ੍ਹਾਇਆ 80,000 ਸਲੋਕ ਨੇ ਕਰਮ ਕਾਂਡ ਦੇ, 16,000 ਸਲੋਕ ਹੈ ਪਾਸ਼ਨਾ ਕਾਂਡ ਦਾ, ਅਤੇ 4,000 ਸ਼ਲੋਕ ਗਿਆਨ ਕਾਂਡ ਦੇ ਨੇ। ਕਹਿਣ ਤੋਂ ਭਾਵ ਕਿ ਗਿਆਨ ਕਾਂਡ ਕੇਵਲ ਅਤੇ ਕੇਵਲ 4% ਹੈ ਵੇਦਾਂ ਵਿੱਚ, 4%। ਅਤੇ ਬਾਬੇ ਨੇ ਕਲੀਅਰ ਕੱਟ ਕਹਿ ਦਿੱਤਾ, ਕਰਮ ਧਰਮ ਪਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਮਝ ਛੂਟੇ। ਪਰ ਮੁਆਫੀ ਤੇ ਆ ਜੇ, ਆਪਾਂ ਨਾਮ ਦੇ ਨਾਲੋਂ ਕਰਮ ਕਾਂਡ ਨੂੰ ਪ੍ਰੈਫਰੈਂਸ ਦਿੰਦੇ ਹਾਂ, ਨਾਮ ਨਾਲੋਂ ਕਰਮ ਕਾਂਡ ਨੂੰ। ਮੈਂ ਕਾਮ ਥਾਂ ਥਾਂ 'ਤੇ ਬੇਨਤੀ ਕਰਦਾ, ਮੇਰੀ ਡਿਊਟੀ ਹੋਣ ਕਰਕੇ ਅਸੀਂ ਅਖੰਡ ਪਾਠ ਰਖਾਉਣਾ ਹੈ, ਜਿੰਨਾ ਚਿਰ ਮੌਲੀ ਨਾ ਆ ਜਾਏ ਸਾਨੂੰ ਠੰਡ ਨਹੀਂ ਪੈਂਦੀ ਵੀ ਸ਼ਾਇਦ ਪਾਠ ਹੀ ਪੂਰਾ ਨਹੀਂ ਹੋਣਾ। ਮੈਂ ਸਿੱਖ ਭਰਾਵਾਂ ਨੂੰ ਵੇਖਿਆ, ਬੀਬੀਆਂ ਨੂੰ ਬੇਨਤੀ ਕਰਾਂ, ਕਿਸੇ ਦੇ ਮਤ ਵਿੱਚ ਕਹਿਣਾ ਇਹ ਗਲਤ ਬਾਤ ਹੈ। ਮੈਂ ਹਜ਼ਾਰਾਂ ਗ੍ਰੰਥ ਪੜ੍ਹੇ ਨੇ ਪਰ ਮੈਨੂੰ ਅੱਜ ਤੱਕ ਕਿਸੇ ਗ੍ਰੰਥ ਵਿੱਚ ਸਿੱਖ ਧਰਮ 'ਚ ਮੌਲੀ ਦੀ ਕੀ ਇੰਪੋਰਟੈਂਸ ਨਹੀਂ ਲੱਭੀ ਵੀ ਮੌਲੀ ਦੀ ਕੀ ਮਾਨਤਾ ਹੈ। ਅਸੀਂ ਕੜਾ ਭਾਵੇਂ ਪਾਈਏ ਜਾਂ ਨਾ ਪਾਈਏ, ਮੌਲੀ ਕੱਸ ਕੱਸ ਕੇ ਬੰਨਦੇ ਵੀ ਕਿਤੇ ਮੌਲੀ ਸਾਡੀ ਖਿਸਕ ਨਾ ਜਾਏ। ਮੈਂ ਨਿਮਰਤਾ ਸਹਿਤ ਬੇਨਤੀ ਕਰਾਂ, ਗਿਆਨ ਮੁੱਕਦਾ ਨਹੀਂ। ਕੋਈ ਭੈਣ ਭਰਾ ਮੈਨੂੰ ਮੌਲੀ ਦਾ ਇਤਿਹਾਸ ਦੱਸੇ ਵੀ ਸਿੱਖ ਧਰਮ 'ਚ ਕੀ ਮਾਨਤਾ, ਅਤੇ ਮੈਂ ਉਹਦਾ ਰਿਣੀ ਹੋਵਾਂਗਾ, ਧੰਨਵਾਦੀ ਹੋਵਾਂਗਾ। ਗੁਰੂ ਦੇ ਕੜੇ ਦੀ ਕੋਈ ਕਦਰ ਨਹੀਂ। ਹੁਣ ਤਾਂ ਨਵਾਂ ਰਿਵਾਜ ਚੱਲਿਆ ਵੀ ਲੋਹੇ ਦਾ ਕੜਾ ਲਾ ਕੇ ਨਾ ਚਾਂਦੀ ਦਾ ਪਾਉਣਾ ਅਤੇ ਉੱਤੇ ਨਾਂ ਲਿਖਾਇਆ ਹੋਵੇਗਾ, ਨਾਂ। ਗੁਰੂ ਗੋਬਿੰਦ ਸਿੰਘ ਨੂੰ ਬਾਈਪਾਸ ਕੀਤਾ, ਇਹਦਾ ਭਾਵ ਕਿ ਗੁਰੂ ਗੋਬਿੰਦ ਸਿੰਘ ਗਰੀਬ ਸੀ, ਤੁਸੀਂ ਅਮੀਰ ਹੋ ਗਏ, ਚਾਂਦੀ ਦਾ ਪਾਉਣ ਲੱਗ ਪਏ। ਮੈਂ ਚਾਂਦੀ ਅਤੇ ਸੋਨੇ ਨੂੰ ਕੰਡੈਮ ਨਹੀਂ ਜੇ ਕਰ ਰਿਹਾ, ਜਮ ਜਮ ਚਾਂਦੀ ਦੇ ਪਾਓ, ਜਮ ਜਮ ਸੋਨੇ ਦੇ ਪਾਓ, ਪਰ ਇਹ ਲੋਹੇ ਦਾ ਕੜਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਭੂਆ ਅਤੇ ਮਾਮੇ ਦੇ ਪੁੱਤ ਕੁਰਬਾਨ ਕਰਕੇ ਸਾਨੂੰ ਦਿੱਤਾ ਜੇ। ਇਹ ਲੋਹੇ ਦਾ ਕੜਾ ਕੋਈ ਸਾਡਾ ਫੈਸ਼ਨ ਨਹੀਂ, ਇਹ ਲੋਹੇ ਦਾ ਕੜਾ ਸਾਨੂੰ ਸੰਕੇਤ ਦਿੰਦਾ ਹੈ, ਜਿਸ ਗੁਰੂ ਗੋਬਿੰਦ ਸਿੰਘ ਨੇ ਦਿੱਲੀ ਵਿੱਚ ਆਪਣਾ ਵਾਪ ਵਾਰਿਆ, ਜਿਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੀ ਅੰਮਾ ਫਤਿਹਗੜ੍ਹ ਸਰਹੰਦ ਸ਼ਹੀਦ ਕਰਾਈ, ਉਸ ਗੁਰੂ ਗੋਬਿੰਦ ਸਿੰਘ ਨੂੰ ਵੀ ਚੇਤੇ ਰੱਖ। ਇਹ ਲੋਹੇ ਦਾ ਕੜਾ ਸਾਨੂੰ ਇਹ ਸੰਕੇਤ ਦਿੰਦਾ ਜੇ, ਸਾਨੂੰ ਲੋਹੇ ਦਾ ਕੜਾ ਭੁੱਲ ਗਿਆ, ਹੁਣ ਨਵਾਂ ਕੰਮ ਚੱਲਿਆ ਜੇ, ਲੋਹੇ ਦੇ ਘੜੇ 'ਤੇ ਨਾਲ ਚਾਂਦੀ ਦੀ ਤਾਰ ਜੀ ਲੱਗੇ ਹੋਈ, ਚਾਂਦੀ ਦੀ ਤਾਰ, ਇਹਦਾ ਭਾਵ ਕਿ ਜਿਹੜਾ ਭਾਵ ਕਰਨਾ ਚਾਂਦੀ ਨਹੀਂ, ਲੋਹੇ 'ਤੇ ਪਿੱਤਲ ਲੱਗਾ ਨਾੜਾ ਜੇ, ਹੁਣ ਦੋ ਕੰਮ ਤੁਰ ਪਏ ਜੇ, ਡਬਲ ਕੜਾ, ਇੱਕ ਲੋਹਾ ਅਤੇ ਨਾਲ ਪਿੱਤਲ ਪਲੱਸ, ਨਵੀਆਂ ਨਵੀਆਂ ਕਾਢਾਂ ਜੇ। ਇਹ ਇਨਡਾਇਰੈਕਟ ਸਾਨੂੰ ਧਰਮ ਨਾਲ ਤੋੜਲੇ ਨੇ। ਮੈਂ ਵਾਰ ਵਾਰ ਬੇਨਤੀ ਕਰਦਾ, ਸਰਬ ਲੋਹ ਦਾ ਕੜਾ ਚਾਹੀਦਾ ਗੁਰਮੁਖੋ, ਸੋਨੇ ਦੇ ਵੱਖ ਵੱਖ ਪਾਓ, ਚਾਂਦੀ ਦੇ ਪਾਓ, ਪਰ ਜਿੰਨੇ ਚਿਰ ਲੋਹੇ ਦਾ ਕੜਾ ਨਾ ਨਾ ਪਾਇਆ, ਬਾਜਾਂ ਵਾਲੀ ਨੂੰ ਚੰਗਾ ਨਹੀਂ ਜਲਗਣਾ, ਗੁਰੂ ਸਾਡੇ 'ਤੇ ਕਿਰਪਾ ਕਰੇ। ਇਸੇ ਪ੍ਰਕਾਰ ਬੇਦ ਕਤੇਬ ਇਫਤਰਾ ਭਾਈ, ਸੋ ਇਸ ਪ੍ਰਕਾਰ ਜਿਹੜੇ ਵੇਦ ਅਤੇ ਕਤੇਬ ਨੇ ਨਾ, ایک شیشے ورگے نے. پر یاد رکھیں دل کا فکر نہ جائے جیڑی دل دی چنتا نہ یہ نہیں ہو جانی. یہ دوجا ارتھ کیتا ہے افطرا دا پاو جاڑی جیویں جاڑی دے وچ پنچھی معاف کرنا مچھیاں پونگ وغیرہ فسدے نے نا اس پرکار بندہ کرم کان دے جال وچ فس گیا ہے پر جیڑی اندر دی چنتا یہ نہیں جانی.
ٹک دم کراری جاؤ کر ہو
پھر گل کیویں بنے گی بابا کبیر جی کہندے گرمکھا ماڑا جا سواساں نوں روک کے ٹک دم کراری جاؤ کرو تو پاو ہے دم کہندے سواساں نوں ٹک تو پاو کھلار نہ کر سارے پیاسیاں تو من نوں قابو کر کے نا سواساں نوں روک کے تے کتے انترمکھ برتی کر.
حاضر حضور خدا اے
تینوں پرماتما کدے دور نہیں دسے گا وہ تینوں حاضر ناظر دسے گا وہ خدا آپ خود ویاپک ہے.
بندے کھوج دل ہر روز
تے لار اے نہیں پی جدن گرپورب ہے ادن ساری رات نہیں سونا تے مڑ کے اگلے دن جاگنے ہی نہیں یہ بھی کام چلتا نا. کئی پو دے مہینے چ بڑا اشنان کرن کے کتے دے مہینہ ڈھاونا چڑھنا نا گیانی جی میں کتے دے مہینے چ کدے ناگا نہیں پایا تے میں کہا مگر چ کی ہو جائے گا سانو. گرمکھ کنٹینیوسلی کرنا کنٹینیوسلی لگاتار بندے کھوج دل ہر روز روزانہ اپنے دل دے وچوں پرماتما نوں لبنا کر.
نہ پھر پریشانی ماہے
پھر گرمت پیارا کسی پرکار تینو پریشانی چنتا نہیں رہے گی.
یہ جو دنیا سیہر ملا
سیر دا پاوندا جادو میجک جیویں جادوگر بڑا کچھ وکھاؤندا تے مڑ کے کھ نہیں نہ ہوندا اس پرکار آپاں جو کچھ ویکھ رہے ہاں گرمکھو یہ جادو گرو ہے اپرانت
دستگیری ناہے
جی آپ آ کے نہیں پکڑ لیے تو پکڑیا نہیں جانا. مداری نے کئی بار امب بنا دیندا ہے رپیے بنا دیندا تے آپ جی آ کے بھی یہ رپیے دکان چل جان کے نہیں چلنے. جیڑا امب کھٹا میٹھا نہیں لگنا کیول ویکھن نوں ہے. اسی پرکار آپ جن بھی بیٹھے نا آپ بھی ایک جادو کی کھیڈ ہاں. اسی پہلا نہیں ساں اسی نہیں جے رہنا اے دے تو بڑی گارنٹی گرمخو کوئی نہیں. بابے فرید نے کیا فریدا کتھے تینڈے ماپیا جنی توں جنیوں ہوئے تین پاسوں اولاد کے توں اجے نہ پتیڑے ہوئے. باقی دیا گلاں تا چھڈ اپنی اما نو چیتے کر اپنے باپو نو چیتے کر جے ساڈے اما تے باپو نہیں رہے تے آپاں کیویں رہاں گے. اس پرکار جو اے دنیا تو ویکھ رہے نا اے جادوگری ہے یہ پکڑی نہیں جانی ہاتھ وچ نہیں آنی.
رہا
ہاں جی
دروگ پڑ پڑ خوشی ہوئے
دروگ تو پاو جھوٹیاں گلاں اسیں جھوٹیاں گلاں پڑھ پڑھ کے خوش ہونے ہاں.
بے خبر باد بکا
بنا کسی خبر تو بنا کسی سوچنا تو گرمکھو ایویں بکی جانے بات فبول جھگڑے کری جاندے ہاں.
حق سچ خالق خلق میں آنے
اگے پائی انہوں نے ادھار دیتی کہیں دے پائی جیڑا پری پورن پرماتما ایک خلقت وچ ہے
سیام مورت نہ
ہے نا کالے رنگ والا تے او نہیں او گوریاں دے وچ بھی ویاپک ہے.
اسمان میں آنے لہنگ دریا
جے کو آکھے پی جڑا آکاش بھی دریا وگدا ہے او دے شنان کرنا
غسل کر دن بود
تے پیارا اوتھے شنان نہیں ہونا. یہ چارن دو طرح کرتے ہیں جی بھائی صاحب نے پڑھیا درست ہے میں ٹوکتا نہیں ٹھیک پڑھیا نا جہے فارسی والے نے وہ کردن کر کے پڑھتے ہیں لیکن جو سانوں پڑھایا جاتا اتنے کرد نبوت اڈ اڈ پڑھایا گیا ہے یہ پٹھانتر بھید
کہتے ہیں.
وہ گرمکھا کر فکر دائم لائے چشمے دنیا تو فارغ ہو کر کے اپنے مل تے بدھ روپی نیترا نوں گیان دی ਚਸ਼ਮੇ ਤੋਂ ਭਾਵ ਐਨਕ ਲਾ ਕੇ ਵੇਖਣਾ ਕਰ।
ਜਹਿ ਤਹਾ ਮੌਜੂਦ,
ਉਹ ਪਰਿਪੂਰਨ ਪਰਮਾਤਮਾ ਹਰ ਥਾਂ ਤੇ ਮੌਜੂਦ, ਜਿੱਥੇ ਕਿੱਥੇ ਇੱਥੇ ਉੱਥੇ ਮੌਜੂਦ ਜਾਨਣਾ ਕਰ, ਹਾਜ਼ਰ ਨਾਜ਼ਰ ਹੈ।
ਅੱਲਾਹ ਪਾਕੰ ਪਾਕ ਹੈ,
ਉਹ ਪਰਿਪੂਰਨ ਪਰਮਾਤਮਾ ਪਵਿੱਤਰਾਂ ਤੋਂ ਪਵਿੱਤਰ, ਅਪਵਿੱਤਰਾਂ ਨੂੰ ਪਵਿੱਤਰ ਕਰਨ ਵਾਲਾ ਹੈ।
ਸ਼ੱਕ ਕਰੋ ਜੇ ਦੂਸਰ ਹੋਵੇ,
ਸ਼ੱਕ ਤਾਂ ਭਾਈ ਤਾਂ ਕਰੀਏ ਜੇ ਕੋਈ ਦੂਜਾ ਹੋਵੇ, ਤਾਂ ਹੈ ਹੀ ਇੱਕ।
ਕਬੀਰ ਕਰਮ ਕਰੀਮ ਕਾ,
ਹਾਂ ਜਿਹਦੇ ਤੇ ਵਾਹਿਗੁਰੂ ਭਾਈ ਉਹ ਕਰਮ ਕਰੇ, ਬਖਸ਼ਿਸ਼ ਕਰੇ,
ਉਹ ਕਰਾ ਜਾਨ ਸੋਏ,
ਉਹ ਭਾਈ ਇਹਨਾਂ ਕਰਮਾਂ ਨੂੰ ਕਰੇਗਾ ਤੇ ਉਹਨੂੰ ਜਾਣ ਲੇਗਾ। ਅਥਵਾ ਦੂਜਾ ਅਰਥ ਇਹ ਵੀ ਪਰਮਾਤਮਾ ਨਾ ਉਹ ਭਾਈ ਕਰਮ ਕਰਨ ਵਾਲਾ ਹੈ, ਔਰ ਉਹ ਜੋ ਕਰਦਾ ਉਹਨੂੰ ਜਾਣਦਾ ਉਹਨੇ ਕੀ ਕਰਨਾ ਹੈ। ਇਹ ਦੋ ਅਰਥ ਵਿਦਵਾਨਾਂ ਨੇ ਇਹਦੇ ਇਹ ਵੀ ਕੀਤੇ ਨੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਗੁਰੂ ਕੀ ਬਾਣੀ ਸਾਡੇ ਜੀਵਨ ਦਾ ਆਧਾਰ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕੀਆਂ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਅੱਲਾਹ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ, ਉਹ ਕਰਾ ਜਾਨ ਸੋਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।